சத்நாமா ஸ்ரீ வாஹே குரு சாஹிப் ஜீ ஜத் சரீ மஹல்லா சௌத்தா ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਾਬੇ ਅਰਥਾ ਗੁਰਪੁਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲ ਮਿਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ शब्द गुरु प्रत्यक्ष गुरु समर्थ गुरु साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर गुरुद्वारा मंजी साहिब दीवान स्थान ते सतगुरु गुरु ग्रंथ साहिब महाराज जी ने अमृत वेले जो अमृत बचन श्री दरबार साहिब विच हुक्म रूप विच बख्शिश कीता है अज दा ए अमृत शब्द सोडी सुल्तान धन धन गुरु रामदास महाराज उन्हां दी ही अज आसीस है। ए अमृत शब्द राग जैत सरी विच है। इस सारे शब्द दे अंदर सतगुरु दी वडियाई नाम दा दाता सतगुरु किवें सिख दे अंदर दे पापां दियां जड़ां नूं पट देंदा है। ओ नाम जो हर पदार्थ देन दे समर्थ है। नाम तो विखोण जिंदगी मूढ़ताई मूर्खताई बेमुखताई और मनमुखताई है। हजूर बचन कर दिया कि जिन्ना लोकां ने गुरु दे चरण नहीं स्पर्श किते सच एवे उन्हां दी जिंदगी दा कोई अर्थ नहीं। जिन्ना सतगुरु दे चरण स्पर्श किते उन्हां दा जीवन सार्थक बन गया ते अंत विच अत दी निम्रता विच धन गुरु रामदास महाराज बख्शिश कर रहे ने कि अकाल पुरख वाहिगुरु सतगुरु सानू नजर कुछ नहीं आउंदा। अज्ञानता है चश साडे कोल, एक कृपा करो तुसी सानू अपना पल्ला अंचल पकड़ा दिओ, पल्ला पकड़ के असी तुहाडे पिछे चल सकीए ते मेर करो सानू अपने दासां दा दास बना लवो। ए हजूर सच्चे पातशाह महाराज जी दी अज दा विचार दा विशा होवेगा और इस दे नाल ही अज सतगुरु गुरु खार रहे साहिब जी उन्हां दा प्रभपुर प्याना दिवस है जिसलिए असी शब्द ज्योति जोत दिनस कहने हां और सतगुरु गुरु हरकृष्ण साहिब अठवें पातशाह वो अज दे दिन गुरता गद्दी ते विराजमान होए ने। उन्हां सतगुरां दा पवित्र जीवन भी आपां अज संखेप जिहा वाचन दा यतन करांगे। आओ साध संगत, आप जितने हजूर दे चरणां विच इत्थे उपस्थित हो हाजिर हो और जितने देश विदेश विच आप कई दिनां तो निरंतर दास तो सेवा ले रहे हो अज आशीष बख्शो। आप जी दी प्रेम भावना संयुगत इस दीवान विच अज सेवा संपन्न कर सकां, बख्शो आशीष। कोई भी रसना हजूर दे पवित्र नाम तो विरवी वांझी ना रहे। प्यार अदब नाल उचारण करो जी, सतनाम श्री वाहे गुरु जी। करो बख्शिश, फिर उचारण करो जी, सतनाम श्री वाहे गुरु जी।
सतनाम
ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ।
ਇਸ ਦੇ ਆਰੰਭ ਵਿੱਚ ਹਜ਼ੂਰ ਨੇ ਬਖਸ਼ਿਸ਼ ਕੀਤੀ, ਪਹਿਲਾਂ ਤਾਂ ਰਾਗ ਦਾ ਵੇਰਵਾ ਦਿੱਤਾ, ਜੈਤ ਸਰੀ ਮਹੱਲਾ ਚੌਥਾ। ਜੈਤ ਔਰ ਸਰੀ ਰਾਗ ਦੇ ਸੰਯੁਗਤ, ਇਹ ਮਧੁਰ ਰਾਗ ਹੈ। ਮਹੱਲਾ ਚੌਥਾ, ਇਸ ਰਾਗ ਵਿੱਚ ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਚੌਥੇ ਗੁਰਦੇਵ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ। ਨਾਲ ਘਰ ਪਹਿਲਾ, ਇਸ ਨੂੰ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਗਈ, ਤੇ ਨਾਲ ਸ਼ਬਦ ਹੈ ਚੌਪਦੇ। ਇਹਦਾ ਮਤਲਬ ਇਹ ਵੇ ਗੁਰਸਿੱਖੋ ਕਿ ਜਿਹੜਾ ਆਪ ਜੀ ਪਾਠ ਕਰਨ ਲੱਗੇ ਹੋ, ਸ਼ਬਦ ਪੜ੍ਹਨ ਲੱਗੇ ਹੋ, ਰਾਗ ਜੈਸਰੀ ਹੈ, ਜੈਤ ਸਰੀ ਹੈ ਸਤਿਗੁਰੂ ਦਾ, ਚੌਪਦਾ ਹੈ, ਮਹੱਲਾ ਚੌਥਾ ਹੈ, ਤੇ ਘਰ ਪਹਿਲੇ ਵਿੱਚ ਗਾਇਨ ਕਰਨਾ ਹੈ। ਚੌਪਦੇ ਦਾ ਮਤਲਬ ਦੇਖੋ, ਤੁਖ ਦੇ ਸੰਯੋਗ ਨੂੰ, ਸੰਯੁਕਤ ਨੂੰ ਆਪਾਂ ਪਦਾ ਕਹਿੰਦੇ ਹਾਂ। ਇਹ ਚਾਰ ਪਦਿਆਂ ਦਾ ਸ਼ਬਦ ਹੈ ਤੇ ਇੱਕ ਇੱਕ ਪਦੇ ਵਿੱਚ ਦੋ ਦੋ ਤੁਕਾਂ ਨੇ। ਚੌਪਦੇ ਦਾ ਮਤਲਬ, ਇਸ ਸ਼ਬਦ ਨੂੰ ਜਦੋਂ ਆਪ ਜੀ ਪੜੋਗੇ, ਇਸ ਦੇ ਕੁੱਲ ਪਦੇ ਜਿਹੜੇ ਨੇ ਉਹ ਚਾਰ ਹੋਣਗੇ, ਅੱਠ ਇਹਦੀਆਂ ਤੁਕਾਂ ਹੋਣਗੀਆਂ, ਦੋ ਇਸ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਹੋਣਗੀਆਂ। ਸਤਿਗੁਰੂ ਨੇ ਇਹ ਚੌਪਦੇ ਦੇ ਰੂਪ ਚ ਸ਼ਬਦ ਉਚਾਰਨ ਕੀਤਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹਦੇ ਅਰਥ, ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਅਦੁੱਤੀ ਇੱਕ, ਜਿਸ ਇੱਕ ਵਰਗਾ ਹੋਰ ਕੋਈ ਨਹੀਂ, ਜਿਸ ਨੂੰ ਮਹਾਰਾਜ ਅਨੂਪ ਹੈ ਕਹਿੰਦੇ ਨੇ ਕਿ ਤੇਰੀ ਉਪਮਾ ਕਿਸੇ ਦੇ ਨਾਲ ਕੀਤੀ ਨਹੀਂ ਜਾ ਸਕਦੀ, ਸਿਰਫ ਇੱਕ, ਜਿਸ ਇੱਕ ਅਦੁੱਤੀ ਵਰਗਾ ਹੋਰ ਕੋਈ ਨਹੀਂ। ਦੂਸਰਾ, ਉਹ ਇੱਕ ਰਸ ਵਿਆਪਕ ਹੈ, ਇੱਕ ਹੋ ਕੇ ਸਾਰੀਆਂ ਥਾਵਾਂ ਤੇ ਆਪ ਹੀ ਵਿਆਪ ਰਿਹਾ ਹੈ। ਉਸ ਇੱਕ ਓਅੰਕਾਰ ਤੱਕ ਪਹੁੰਚਣ ਲਈ, ਜਿਸ ਨੂੰ ਪਾਰ ਬ੍ਰਹਮ ਪਰਮੇਸ਼ਵਰ ਅਸੀਂ ਆਖਦੇ ਹਾਂ, ਉਸ ਦਾ ਵਸੀਲਾ, ਉਸ ਲਈ ਜੁਗਤ, ਮਹਾਰਾਜ ਦੋ ਸ਼ਬਦ ਵਰਤਦੇ ਆ, ਸਤਿਗੁਰ ਪ੍ਰਸਾਦ। ਸੱਚੇ ਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਉਸ ਇੱਕ ਪਰਮਾਤਮਾ ਨਾਲ ਤੱਕ ਪਹੁੰਚਿਆ ਜਾ ਸਕਦਾ ਹੈ। ਇਹ ਅਸਲ ਚ ਇਸ ਸ਼ਬਦ ਦਾ ਆਰੰਭਕ ਮੰਗਲ ਹੈ। ਉਂਝ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ 524 ਵਾਰ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਇਸ ਮੰਗਲ ਨੂੰ ਦਰਜ ਕੀਤਾ ਹੈ। ਤੇ ਦਾਸ ਨੇ ਇੱਕ ਵਾਰੀ ਦੀ ਕਥਾ ਕਰਦਿਆਂ ਆਪ ਜੀ ਨੂੰ ਬੇਨਤੀ ਕੀਤੀ ਸੀ, ਭਗਤ ਸਾਹਿਬਾਨ ਦੀ ਬਾਣੀ ਦਾ ਹੈਡਿੰਗ ਵੀ ਸਰਲੇਖ ਮੰਗਲ ਕਈ ਥਾਵਾਂ ਤੇ ਇਹ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਸਲ ਚ ਇਹ ਸੈਂਕੜੇ ਵਾਰੀ ਮੰਗਲ ਦਰਜ ਕਰਨ ਦਾ ਮਤਲਬ ਇਹ ਸੀ ਕਿ ਗੁਰਬਾਣੀ ਪੜ੍ਹਨ ਵਾਲਿਆ, ਤੂੰ ਸਾਰੀ ਬਾਣੀ ਦਾ ਪਾਠ ਕਰਦਿਆਂ ਇੱਕ ਗੱਲ ਨੂੰ ਆਪਣੇ ਜ਼ਿਹਨ ਵਿੱਚ, ਆਪਣੇ ਦਿਲ ਵਿੱਚ, ਆਪਣੇ ਸੀਨੇ ਵਿੱਚ ਚੰਗੀ ਤਰ੍ਹਾਂ ਟਿਕਾ ਲਈ ਕਿ ਸਾਰੀ ਬਾਣੀ ਦਾ ਮਤਲਬ ਸਿਰਫ ਇੰਨਾ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਇੱਕ ਹੈ, ਤੇ ਉਸ ਇੱਕ ਤੱਕ ਪਹੁੰਚਣ ਦਾ ਵਸੀਲਾ ਤੇ ਕੇਵਲ ਤਾਂ ਕੇਵਲ ਸਤਿਗੁਰੂ ਦੀ ਕਿਰਪਾ ਹੈ। ਸਤਿਗੁਰ ਪ੍ਰਸਾਦ ਹੋਵੇ, ਕਿਰਪਾ ਨਾਲ ਉਹਦੇ ਤੱਕ ਪਹੁੰਚਿਆ ਜਾ ਸਕਦਾ ਹੈ।
ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਇਸ ਸ਼ਬਦ ਨੂੰ ਆਰੰਭ ਕਰਦਿਆਂ ਬਖਸ਼ਿਸ਼ ਕਰਦੇ ਆ, ਮੇਰਾ ਹੀਅਰ ਹੈ। ਹੀਅਰ ਦਾ ਲਫ਼ਜ਼ੀ ਅਰਥ ਹੈ ਖਿਰਦਾ, ਮੇਰਾ ਹੀਅਰ ਦਾ ਅਰਥ ਹੋ ਗਿਆ ਮੇਰਾ ਖਿਰਦਾ। ਮੇਰਾ ਹੀਅਰ ਰਤਨ ਨਾਮ ਹਰ ਬਸਿਆ, ਨਾਮ ਨਾਲ ਸ਼ਬਦ ਹਜ਼ੂਰ ਨੇ ਵਰਤਿਆ ਕਿ ਰਤਨ, ਕਿਉਂਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਕਾਂ, ਮੋਤੀ, ਹੀਰਾ, ਰਤਨ ਇਹਨਾਂ ਸ਼ਬਦਾਂ ਨੂੰ ਗੁਰਦੇਵ ਬਾਣੀ ਵਿੱਚ ਸ਼ਬਦ ਦੇ ਅਰਥਾਂ ਵਿੱਚ ਵੀ ਵਰਤਦੇ ਨੇ। ਜਿਵੇਂ ਇੱਥੇ ਸ਼ਬਦ ਵਰਤਿਆ ਮਹਾਰਾਜ ਜੀ ਨੇ ਕਿ ਨਾਮ ਰਤਨ, ਇਸੇ ਤਰ੍ਹਾਂ ਅਸੀਂ ਆਨੰਦ ਸਾਹਿਬ ਵਿੱਚ ਪੜ੍ਹਦੇ ਹਾਂ ਗੁਰ ਕਾ ਸ਼ਬਦ ਰਤਨ ਕੈ ਖੀਰੈ ਜਿੱਤ ਜੜਾਓ। ਇੱਥੇ ਮਹਾਰਾਜ ਬਖਸ਼ਿਸ਼ ਕਰ ਰਿਹਾ ਜੀ, ਮੇਰਾ ਹੀਰ ਹੈ ਮੇਰੇ ਹਿਰਦੇ ਵਿੱਚ, ਰਤਨ ਨਾਮ ਖਰ ਬਸਿਆ, ਪਰਮਾਤਮਾ ਦਾ ਨਾਮ ਰੂਪੀ ਰਤਨ ਵਸ ਗਿਆ, ਪਰ ਕਦੋਂ ਗੁਰ ਦੇ ਰਾਰੇ ਨੂੰ ਸਿਹਾਰੀ ਹੈ, ਗੁਰੂ ਜੀ ਨੇ ਸਤਿਗੁਰੂ ਜੀ ਨੇ ਹੱਥ ਧਰਿਓ ਮੇਰੇ ਮਾਥਾ। ਸਤਿਗੁਰੂ ਨੇ ਜਦੋਂ ਆਪਣਾ ਬਖਸ਼ਿਸ਼ ਭਰਿਆ ਹੱਥ, ਆਪਣਾ ਬਖਸ਼ਿਸ਼ ਭਰਿਆ ਹੱਥ ਮੇਰੇ ਮੱਥੇ ਤੇ ਰੱਖਿਆ, ਉਸ ਹੱਥ ਵਿੱਚੋਂ ਇਹੋ ਜੀ ਅਦਭੁਤ ਖੇਡ ਵਾਪਰੀ ਕਿ ਪਰਮਾਤਮਾ ਦਾ ਨਾਮ ਰਤਨ ਮੇਰੇ ਖਿਰਦੇ ਦੇ ਵਿੱਚ ਵਸ ਗਿਆ। ਇਹ ਅਸਲ ਚ ਪਹਿਲੀ ਤੁਕ ਦੇ ਅਰਥ ਨੇ, ਮੇਰਾ ਹੀਰ ਹੈ ਰਤਨ ਨਾਮ ਕਰ ਬਸਿਆ, ਗੁਰ ਹੱਥ ਧਰਿਓ ਮੇਰੇ ਮਾਥਾ। ਅਕਰੀ ਅਰਥ ਤੋਂ ਬਿਨਾਂ ਅਸੀਂ ਇਹਦੇ ਅਰਥ ਕਰਾਂਗੇ ਕਿ ਜਦੋਂ ਸਤਿਗੁਰੂ ਜੀ ਨੇ ਆਪਣਾ ਬਖਸ਼ਿਸ਼ ਭਰਿਆ ਹੱਥ ਮੇਰੇ ਮਸਤਕ ਦੇ ਉੱਤੇ ਰੱਖਿਆ, ਤੇ ਉਸ ਮਸਤਕ ਤੇ ਹੱਥ ਰੱਖਣ ਦੀ ਬਖਸ਼ਿਸ਼ ਇਹ ਹੋਈ ਕਿ ਮੇਰੇ ਖਿਰਦੇ ਵਿੱਚ ਨਾਮ ਰਤਨ ਵਸ ਗਿਆ ਹੈ।
ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰਨਾਮ ਦੀ ਓਰਨ ਲਾਥਾ।
ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਦੇਖੋ ਇੱਥੇ ਗੱਲ ਬੜੀ ਸਪਸ਼ਟ ਹੋ ਗਈ। ਇੱਕ ਜਨਮ ਦਾ ਜ਼ਿਕਰ ਨਹੀਂ ਕਰ ਰਹੇ ਗੁਰੂ ਰਾਮਦਾਸ ਜੀ, ਕਿਉਂਕਿ ਜਿਹੜਾ ਸਾਡਾ ਅੰਦਰ ਹੈ, ਮੈਂ ਪਰਸੋਂ ਵੀ ਅਰਜ਼ ਕੀਤੀ ਸੀ ਕਿ ਇਹ ਕਈ ਜਨਮਾਂ ਵਿੱਚੋਂ ਸਫ਼ਰ ਕਰਦਾ ਕਰਦਾ ਆ ਰਿਹਾ ਹੈ। ਤਨ ਭਾਵੇਂ ਅਸੀਂ ਬਦਲਨੇ ਹਾਂ, ਪਰ ਮਨ ਦੀ ਮੈਲ, ਮਨ ਦੇ ਖਿਆਲ, ਮਨ ਦੇ ਸੁਰ ਫੁਰਨੇ ਤਾਂ ਅਗਲੇ ਜਨਮ ਵਿੱਚ ਫਿਰ ਅੱਗੇ ਤੁਰੇ ਜਾਂਦੇ ਨੇ। ਇਸੇ ਨੂੰ ਗੁਰਦੇਵ ਨੇ ਬਾਣੀ ਵਿੱਚ ਕਿਹਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸ਼ਾਹ, ਸ਼ਾਹ ਕਾਲਾ ਹੋ ਚੁੱਕਾ ਹੈ, ਪਰ ਇਹ ਕਈ ਜਨਮਾਂ ਦੀ ਮੈਲ ਲੈ ਕੇ ਤੁਰਿਆ ਹੈ। ਹਜ਼ੂਰ ਬਖਸ਼ਿਸ਼ ਕਰ ਰਿਹਾ ਕਿ ਜਨਮ ਜਨਮ ਕੇ ਕਿਲ ਵਿਖ, ਕਿਲ ਵਿਖ ਦਾ ਅਰਥ ਹੈ ਉਹ ਪਾਪ ਜਿਹੜੇ ਕਈ ਜਨਮਾਂ ਤੋਂ ਸਾਡੇ ਮਨ ਦੇ ਵਿੱਚ ਜੜ੍ਹਾਂ ਜਮਾਈ ਬੈਠੇ ਨੇ, ਹਰ ਜਨਮ 'ਚ ਉਹ ਪ੍ਰਫੁੱਲਤ ਹੁੰਦੇ ਨੇ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਅਤੇ ਉਹ ਕਿਲ ਵਿਖ ਜਿਹੜੇ ਦੁੱਖ ਰੂਪ ਨੇ, ਜਿਹੜੇ ਸਾਡੇ ਅੰਦਰ ਨੂੰ ਪੀੜਾ ਮਹਿਸੂਸ ਕਰਾਉਂਦੇ ਨੇ, ਸਤਿਗੁਰੂ ਕਹਿੰਦੇ ਨੇ ਉਹ ਸਾਰੇ ਉਤਰ ਗਏ। ਗੁਰ ਨਾਮ ਦਿਓ ਰਿਨ ਲਾਥਾ, ਫਿਰ ਅਗਲੇ ਬਚਨ ਨੇ ਜਦੋਂ ਗੁਰੂ ਜੀ ਨੇ ਆਪਣੇ ਨਾਮ ਦੀ ਦਾਤ ਸਾਨੂੰ ਬਖਸ਼ੀ, ਰਿਨ ਦਾ ਲਫ਼ਜ਼ੀ ਅਰਥ ਹੈ ਕਰਜ਼ਾ। ਹਜ਼ੂਰ ਕਹਿੰਦੇ ਨੇ ਕਈ ਜਨਮਾਂ ਦੇ ਪਾਪਾਂ ਦੀਆਂ ਜੜ੍ਹਾਂ ਅੰਦਰ ਨੇ, ਗੁਰੂ ਜੀ ਨੇ ਤਰਸ ਕਰਕੇ ਜਦੋਂ ਆਪਣਾ ਨਾਮ ਦਿੱਤਾ ਤੇ ਜਨਮਾਂ ਜਨਮਾਂ ਦੇ ਜਿਹੜਾ ਕਰਜ਼ ਸੀ ਸਾਡੇ ਸਿਰ ਤੇ ਪਰਮਾਤਮਾ ਨੂੰ ਭੁੱਲਣ ਦਾ, ਵਾਹਿਗੁਰੂ ਨੂੰ ਵਿਸਾਰਨ ਦਾ, ਗੁਰੂ ਜੀ ਨੇ ਬਖਸ਼ਿਸ਼ ਕੀਤੀ। ਇਹ ਜਨਮਾਂ ਜਨਮਾਂਤਰਾਂ ਦੇ ਜਿਹੜੇ ਪਾਪ ਸਨ, ਇਹ ਰਿਨ ਇਹ ਕਰਜ਼ਾ ਜਿਹੜਾ ਇਹ ਉਤਰ ਗਿਆ ਹੈ। ਇਹ ਪਹਿਲੀਆਂ ਦੋ ਤੁਕਾਂ ਨੇ ਜਿਸ ਤੋਂ ਆਪਾਂ ਵਿਚਾਰ ਦੀ ਥੋੜਾ ਜਿਹਾ ਵਿਸਤਾਰ ਕਰਨੇ ਹਾਂ। ਹਜ਼ੂਰ ਨੇ ਫਰਮਾਇਆ ਕਿ ਮੇਰਾ ਹੀਰ ਹੈ ਰਤਨ ਨਾਮ ਕਰ ਬਸਿਆ, ਗੁਰ ਹੱਥ ਧਰਿਓ ਮੇਰਾ ਮਾਥਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਆਪ ਚੰਗੀ ਤਰ੍ਹਾਂ ਭਲੀ ਭਾਂਤ ਜਾਣਦੇ ਹੋ, ਜਿੱਥੇ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ, ਜਿਸ ਨੂੰ ਅਸੀਂ ਸਰਬ ਸ਼ਕਤੀਮਾਨ ਸਰਬ ਕਲਾ ਸਮਰੱਥ ਕਹਿੰਦੇ ਹਾਂ, ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਕੀਤੀ ਹੈ। ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਪਾਰ ਬ੍ਰਹਮ ਪਰਮੇਸ਼ਵਰ ਨਾਲ ਮਿਲਾਉਣ ਵਾਲਾ, ਉਸ ਵਿੱਚ ਅਭੇਦ ਕਰਨ ਵਾਲਾ ਜੇ ਵਿਚੋਲਾ ਕੋਈ ਹੈ ਤੇ ਉਹ ਸਮਰੱਥ ਸਤਿਗੁਰੂ ਹੈ। ਸਤਿਗੁਰੂ ਹੀ ਇਸ ਜੀਵ ਨੂੰ ਸੰਸਾਰ ਤੋਂ ਸੁਰਤ ਉਠਾ ਕੇ ਨਿਰੰਕਾਰ ਦੇ ਘਰ ਵਿੱਚ ਅਭੇਦ ਕਰ ਦਿੰਦਾ ਹੈ। ਸਤਿਗੁਰੂ ਹੀ ਇਸ ਵਿਚੜੇ ਹੋਏ ਜੀਵ ਨੂੰ ਦੁਬਾਰਾ ਫਿਰ ਪਰਮਾਤਮਾ ਨਾਲ ਮਿਲਾ ਦਿੰਦਾ ਹੈ। ਇਸੇ ਕਰਕੇ ਦਾਤਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਦੀ ਉਪਮਾ ਵਿੱਚ ਵੀ ਬਹੁਤ ਬਚਨ ਕੀਤੇ, ਕਿਉਂਕਿ ਅੱਜ ਦਾ ਸ਼ਬਦ ਤਕਰੀਬਨ ਸਾਰਾ ਸਤਿਗੁਰੂ ਦੀ ਕਿਰਪਾ ਦੀ ਗੱਲ ਕਰਦਾ ਹੈ। ਜਿਵੇਂ ਅਸੀਂ ਗੁਰੂ ਸਾਹਿਬ ਦਾ ਇੱਕ ਬਚਨ ਪੜ੍ਹਦੇ ਹਾਂ ਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਜਿਹੋ ਜਿਹਾ ਮੈਂ ਆਪਣੇ ਸਤਿਗੁਰੂ ਨੂੰ ਸੁਣਿਆ ਸੱਚ ਏਵੇ ਉਹ ਹੀ ਸਤਿਗੁਰੂ ਮੈਂ ਆਪਣੇ ਅਨੁਭਵ ਵਿੱਚ ਆਪ ਦੇਖਿਆ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ, ਸਤਿਗੁਰੂ ਵਿਛੜੇ ਹੋਏ ਨੂੰ ਪਰਮਾਤਮਾ ਨਾਲ ਮਿਲਾ ਦਿੰਦੇ ਨੇ। ਹਰ ਦਰਗਹਿ ਕਾ ਬਸੀਟ, ਤੇ ਬਸੀਟ ਦਾ ਲਫ਼ਜ਼ੀ ਅਰਥ ਵਕੀਲ ਕਰਦੇ ਆ ਕਿ ਪਾਰ ਬ੍ਰਹਮ ਪਰਮੇਸ਼ਵਰ ਦੀ ਦਰਗਾਹ ਵਿੱਚ ਜੇ ਕਿਸੇ ਨੇ ਸਾਡੇ ਕਰਮਾਂ ਦੀ ਵਕਾਲਤ ਕਰਨੀ ਹੈ, ਸਾਡੇ ਵੱਲੋਂ ਜੇ ਰੱਬ ਦੇ ਦਰ ਤੇ ਕਿਸੇ ਨੇ ਕੇਸ ਲੜਨਾ ਹੈ, ਸੱਚ ਏਵੇ ਸਤਿਗੁਰੂ ਰੱਬ ਦੀ ਦਰਗਾਹ ਦਾ ਸਾਡਾ ਵਕੀਲ ਹੈ। ਫਿਰ ਬੇਨਤੀ ਹੈ ਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ, ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ, ਸਤਿਗੁਰੂ ਹਰੀ ਨਾਮ ਮੰਤਰ ਦ੍ਰਿੜ ਕਰਾਉਂਦੇ ਨੇ। ਕੱਟੈ ਖੌਮੈ ਰੋਗ, ਸਤਿਗੁਰੂ ਖੌਮੇ ਦਾ ਜਿਹੜਾ ਪੜਦਾ ਹੈ ਰੋਗ ਹੈ, ਇਹਨੂੰ ਨਾਮ ਦੀ ਦਾਤ ਦੇ ਕੇ ਕੱਟ ਦਿੰਦੇ। ਫਿਰ ਬੇਨਤੀ ਸੁਣਿਓ ਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ, ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ, ਕੱਟੈ ਖੌਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਸਤਿਗੁਰੂ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਨੂੰ ਧੁਰ ਸੰਜੋਗ ਲਿਖਿਆ ਹੈ ਪਰਮਾਤਮਾ ਨੇ ਮਸਤਕ ਦੇ। ਇਸ ਤੋਂ ਇੱਕ ਹੋਰ ਅਗਲੀ ਬੇਨਤੀ ਕਰਦਿਆਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਵਾਰ ਵਾਰ ਗੁਰੂ ਗੁਰੂ ਜਪਣ ਦੀ ਗੱਲ ਵੀ ਕੀਤੀ ਗਈ, ਸਤਿਗੁਰੂ ਦੇ ਚਰਨਾਂ ਨਾਲ ਜੁੜਨ ਦੀ ਗੱਲ ਕੀਤੀ ਗਈ। ਜਦੋਂ ਅਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਤੇ ਇੱਕ ਪਦਾ ਤਕਰੀਬਨ ਸਭ ਨੂੰ ਚੇਤੇ ਵੇ ਪਾਠ ਕਰਨ ਵਾਲਿਆਂ ਨੂੰ ਕਿ ਸਤਿਗੁਰੂ ਜਦੋਂ ਆਪਣੇ ਸਿੱਖ ਤੇ ਰਹਿਮਤ ਵਰਤਾਉਂਦਾ ਉਸ ਵਕਤ ਸਿੱਖ ਤੇ ਪੜਾਂ ਦਰ ਪੜਾਂ ਕਿਹੜੀਆਂ ਬਖਸ਼ਾਂ ਸਤਿਗੁਰੂ ਕਰਦੇ ਆ। ਮਹਾਰਾਜ ਜੀ ਦੀ ਬਾਣੀ ਵਿੱਚ ਪਹਿਲਾ ਬਚਨ ਗੁਰੂ ਅਰਜੁਨ ਦੇਵ ਜੀ ਦਾ ਗੁਰੂ ਉਪਮਾ 'ਚ ਕਿ ਗੁਰੂ ਆਪਣੇ ਸਿੱਖ ਦੀ ਪਰਵਰਿਸ਼ ਕਰਦੇ ਨੇ, ਇਹ ਅਸੀਂ ਅੱਗੇ ਵੀ ਵੇਖਦੇ ਹਾਂ। ਗੁਰੂ ਰਾਮਦਾਸ ਗੁਰੂ ਦੀ ਸਿਫਤ ਤੇ ਸ਼ੁਕਰਾਨੇ ਵਿੱਚ ਅਨੇਕਾਂ ਬਚਨ ਉਚਾਰਨ ਕਰਦੇ ਆ। ਸਤਿਗੁਰੂ ਆਪਣੇ ਸਿੱਖ ਦੀ ਪ੍ਰਤਪਾਲਣਾ ਕਰਦੇ ਨੇ, ਸਤਿਗੁਰੂ ਆਪਣੇ ਸਿੱਖ ਤੇ ਦਿਆਲਤਾ ਦੀ ਬਖਸ਼ਿਸ਼ ਕਰਦੇ ਆ, ਸਤਿਗੁਰੂ ਆਪਣੇ ਸਿੱਖ ਦੇ ਅੰਦਰ ਦੀ ਦੁਰਮਤ ਦਾ ਖਾਤਮਾ ਕਰਦੇ ਨੇ, ਸਤਿਗੁਰੂ ਆਪਣੇ ਸਿੱਖ ਦੇ ਅੰਦਰ ਦੀ ਵਕਾਰਾਂ ਦੀ ਮੈਲ ਨੂੰ ਕੱਟ ਦਿੰਦੇ ਨੇ, ਸਤਿਗੁਰੂ ਆਪਣੇ ਸਿੱਖ ਦੇ ਜਿੰਨੇ ਮਾਇਕ ਬੰਧਨ ਨੇ ਉਹਨਾਂ ਬੰਧਨਾਂ ਤੋਂ ਵੀ ਖਲਾਸੀ ਕਰਾ ਦਿੰਦੇ ਨੇ, ਸਤਿਗੁਰੂ ਅੰਦਰ ਨੂੰ ਪਵਿੱਤਰ ਕਰਕੇ ਨਾਮ ਦਾ ਹੀਰਾ ਨਾਮ ਦੀ ਬਖਸ਼ਿਸ਼ ਅੰਦਰ ਟਿਕਾ ਦਿੰਦੇ ਨੇ। ਇਕੱਲਾ ਇੱਥੇ ਬਸ ਨਹੀਂ, ਸਤਿਗੁਰੂ ਨਾਮ ਦੀ ਦਾਤ ਦੇ ਕੇ ਇੰਨੀ ਕੁ ਬਖਸ਼ਿਸ਼ ਕਰ ਦਿੰਦੇ ਨੇ ਕਿ ਸਿੱਖ ਦੀ ਜਿੰਦ ਨੂੰ ਗੁਰੂ ਸੰਭਾਲਦਾ ਹੈ ਤੇ ਸੱਚ ਵਿੱਚ ਲੋਕ ਤੇ ਪਰਲੋਕ ਵਿੱਚ, ਖਲਤ ਤੇ ਪਲਤ ਵਿੱਚ, ਇਆਂ ਤੇ ਉਹਾਂ ਕੇਵਲ ਸਤਿਗੁਰੂ ਹੀ ਆਪਣੇ ਸਿੱਖ ਦੀ ਬਾਂਹ ਫੜਦਾ ਹੈ। ਮਹਾਰਾਜ ਜੀ ਨੇ ਉਸ ਪਦੇ 'ਚ ਗੁਰੂ ਕੀ ਵਡਿਆਈ ਕੀਤੀ। ਇਹ ਪਦਾ ਹੈ ਕਿ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਕਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਾਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖਾ ਖਲਤ ਪਲਤ ਸਵਾਰ ਹੈ। ਮਹਾਰਾਜ ਜੀ ਬਚਨ ਕਰਦੇ ਆ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾ ਹੈ। ਲੋਕ ਪਰਲੋਕ ਸਵਾਰਦੇ ਨੇ ਤੇ ਜਿੰਦ ਨਾਲ ਸਤਿਗੁਰੂ ਆਪਣੇ ਸਿੱਖ ਦੀ ਸੰਭਾਲ ਕਰਦੇ। ਸਤਿਗੁਰੂ ਗੁਰੂ ਰਾਮਦਾਸ ਜੀ ਨੇ ਪਹਿਲੀ ਬਖਸ਼ਿਸ਼ ਇਹ ਕੀਤੀ ਕਿ ਭਾਈ ਗੁਰੂ ਬਖਸ਼ਿਸ਼ ਭਰਿਆ ਹੱਥ ਰੱਖੇ ਤੇ ਨਾਮ ਦੀ ਦਾਤ ਦਿੰਦੇ ਨੇ। ਦਾਸ ਕਈ ਵਾਰੀ ਅਰਜ਼ ਕਰਦਾ, ਅਸੀਂ ਜਦੋਂ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਸੁਣਦੇ ਹਾਂ, ਪਹਿਲੀ ਪੌੜੀ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਆਸਾ ਕੀ ਵਾਰ ਦੀ ਹੈ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਇਸ ਪੌੜੀ ਨਾਲ ਗੁਰਦੇਵ ਨੇ ਪਹਿਲੀ ਪੌੜੀ ਨਾਲ ਤਿੰਨ ਸ਼ਲੋਕ ਦਰਜ ਕੀਤੇ ਨੇ। ਉਸ ਵਿੱਚ ਦੋ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਨੇ, एक श्लोक धन गुरु अंगद देव महाराज जी का है ते उन्हां तिन्हां श्लोकां दे विच सब तो पहला गुरु की उपमा गुरु की रहमत दूसरे श्लोक विच गुरु तो बिखोण अंदर दा चानन नहीं ते तीसरे श्लोक विच बख्शिश कीती जेड़े लोग अपने मन दियां चलाकियां चतराइयां सियाणपां वरदे ने गुरु धारण नहीं करदे गुरु शब्द नाल नहीं जुड़दे गुरु दे दर तो अमृत दी दात नहीं लैंदे सच एवे इहो जे बंदियां दी हालत इस तरह हो जांदी है जिवें बुआड़ तिल खेत दे विच खलोता है। असी आसा की वार दी पहली पौड़ी नाल हजूर दा ए बचन पढ़ने आ बल खारी गुर अपने द्यो खाड़ी सदवा मैं अपने सतगुरु तो कुरबान जाना ते एक दिन विच 100 वरी कुरबान जाना वा सैकड़े वरी ओदे नाम दा जिक्र करना वा बल खारी गुर अपने द्यो खाड़ी सदवार जिन मानस ते देवते किए जिन्हें सच एवे आम मनुखा तो दैवी गुणा नाल भरपूर कर दिता ते ए भी अर्ज करदिया इत्थे देवते लफ्ज दा अर्थ कोई 33 करोड़ देवता नहीं वैसे देव दा लफ्जी अर्थ प्रकाश भी हुंदा है दैवी गुणा नाल भरपूर कर दिता बलखारी गुर अपने द्यो खाड़ी सदवार जिन मानस ते देवते किए करत ना लागी बार मनुख नू दैवी गुणा नाल भरपूर करदिया सतगुरु ने कोई देरी नहीं लाई। इस तो अगला श्लोक है जे 100 चंदा उगवे जे सैकड़े चंद्रमा आसमान उत्ते आके अपनी चाननी बखेर सूरज चढ़े हजार हजारां दी गिनती विच सूरज अपनी रोशनी बखेरन पर गुरु अंगद साहब कहिंदे ने भले पुरखो एते चानन खोंदियां गुरबिन घोर अंधार इन्ना प्रकाश होण दे बावजूद भी अंदर दा चानन नहीं होना गुरु तो बिना केवल अंदर खनेरा ही खनेरा है। बेनती सुनियो शब्द सिर पहली तुक लिख है। इस तो बाद तीसरा श्लोक है गुरु नानक साहब जी का पहला गुरु तो कुर्बान जाना जिहड़ा मनुख तो दैवी गुणा नाल भरपूर कर दे दूजा गुरु अंगद देव जी का जिन्ना मर्जी ज्ञान का बोधक चानन बंदे कोल होवे रूहानी प्रकाश गुरु तो बिना कोई नहीं दे सकता ते सच एवे रूहानी प्रकाश तो बिना बाहर दे विद्या दे ज्ञान का असर भी किन्ना को होवेगा। तीसरे श्लोक विच महाराज जी ने फरमाया कि नानक गुरु ना चेतनी जेड़े बंदे अपनी जिंदगी च गुरु नू याद नहीं करदे धारण नहीं करदे हर गल दलील दई जांदे आ वेखो दलील दी कोई थां हुंदी है पर उंज याद रखियो गुरु ग्रंथ साहिब जी ने 2 शब्द खास करके ਇਹ ਜੇ ਕਹੀਏ ਜੀ ਅਸੀਂ ਤਾਂ ਭਗਤੀ ਕਰਨੀ ਵਾਹਿਗੁਰੂ ਸਾਰੇ ਜਪਦੇ ਆ ਅੰਮ੍ਰਿਤਧਾਰੀ ਵੀ ਵਾਹਿਗੁਰੂ ਜਪਦਾ ਤੇ ਅਸੀਂ ਵੀ ਵਾਹਿਗੁਰੂ ਜਪ ਲਾਂਗੇ ਤੇ ਤਾਂ ਕੀ। ਦੇਖੋ ਜੋ ਗੁਰੂ ਘਰ ਦਾ ਵਿਧਾਨ ਹੈ ਜੋ ਮਰਿਆਦਾ ਹੈ ਆਪਣਾ ਹੁਦਰਾਪਨ ਕਰਕੇ ਆਪਣੀ ਸਿਆਣਪ ਦੇ ਘੋੜੇ ਦੜਾ ਕੇ ਗੁਰੂ ਦੀ ਦਿੱਤੀ ਕੋਈ ਮਰਿਆਦਾ ਉੱਤੇ ਕਦੀ ਸ਼ੱਕ ਕਦੀ ਤਰਕ ਤੇ ਕਦੀ ਉਹਨੂੰ ਖੰਡਨ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ। ਇਸ ਨੂੰ ਮੈਂ ਅਰਜ਼ ਕਰ ਦਿਆਂਗਾ ਇੱਕ ਦੁਆਰ ਇੱਥੇ ਕਿਹਾ ਸੀ ਕਿ ਮਰਿਆਦਾ ਦਾ ਲਫ਼ਜ਼ੀ ਅਰਥ ਕੀ ਹੈ। ਉਂਝ ਵੈਸੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਮਰਜਾਦ ਵੀ ਆਇਆ ਹੈ ਉਹ ਹੋਰ ਪਰਪੇਖ ਵਿੱਚ ਆਇਆ ਕਿ ਨਾ ਮਰਜਾਦ ਆਇਆ ਕਲ ਭੀਤਰ ਬੌੜ ਜਾਸੀ ਨਾਂਗਾ। ਦਾਸ ਨੇ ਇੱਕ ਵਾਰ ਮਰਿਆਦਾ ਦੇ ਅਰਥ ਕਰਦਿਆਂ ਬੇਨਤੀ ਕੀਤੀ ਸੀ ਕਿ ਮਰਿਆਦਾ ਸ਼ਬਦ ਸੰਸਕ੍ਰਿਤ ਦੇ ਮਰਿਆ ਸ਼ਬਦ ਤੋਂ ਬਣਿਆ ਹੈ। ਚਲੋ ਅੱਜ ਰਿਪੀਟ ਕਰ ਦੇਣਾ ਮੈਂ ਅਰਥ ਕਿਉਂਕਿ ਜਦੋਂ ਗੁਰੂ ਦੀ ਗੱਲ ਚੱਲਦੀ ਹੈ ਮੈਂ ਸ਼ਬਦ ਦੀ ਗੱਲ ਕਰਾਂਗਾ ਤੇ ਆਮ ਤੌਰ ਤੇ ਅਸੀਂ ਇਹਦੇ ਅਰਥ ਫਿਰ ਇਹੀ ਲੈਂਦੇ ਹਾਂ ਕਿ ਸਿਰ ਬਾਣੀ ਪੜ੍ਹ ਲਈ ਸੇਵਾ ਕਰ ਲਈ ਗੁਰੂ ਧਾਰਨ ਕਰ ਲਿਆ। ਨਹੀਂ ਗੁਰਮੁਖੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਕਿਉਂਕਿ ਵੇਰਵਾ ਦੇ ਦੇਣਾ ਚਾਹੀਦਾ ਕਿ ਗੁਰੂ ਘਰ ਵਿੱਚ ਗੁਰੂ ਧਾਰਨ ਕਰਨ ਦੀ ਰੀਤ ਕੀ ਹੈ ਤੇ ਮੈਂ ਇਹਨੂੰ ਕਿਸੇ ਧਰਮ ਹੋਰ ਨਾਲ ਤੁਲਨਾ ਨਹੀਂ ਦਿੰਦਾ। ਜਿਵੇਂ ਅਸੀਂ ਅੰਮ੍ਰਿਤ ਦੀ ਗੱਲ ਕਰਦਿਆਂ ਕਹਿੰਦੇ ਹਾਂ ਕਿ ਜਿਵੇਂ ਹਿੰਦੂ ਵੀਰ ਜਨੇਊ ਪਾਉਂਦੇ ਆ ਜਿਵੇਂ ਮੁਸਲਮਾਨ ਸੁੰਨਤ ਕਰਦੇ ਆ ਜਿਵੇਂ ਅਵਸਾਈ ਵੀਰ ਬਿਪਟਾਈਜ਼ ਕਰਦੇ ਆ ਬਿਪਤਸਮਾ ਦਿੰਦੇ ਆ ਇਸ ਗੁਰੂ ਨਾਨਕ ਦੇ ਨਿਰਮਲ ਨਿਆਰੇ ਪੰਥ ਦੇ ਅੰਮ੍ਰਿਤ ਦੀ ਰੀਤ ਨੂੰ ਅਨਮਤ ਦੀਆਂ ਰੀਤਾਂ ਦੇ ਨਾਲ ਰਲ ਗੱਡ ਮਤ ਕਰੀਏ। ਫਿਰ ਮੇਰੇ ਸ਼ਬਦ ਸੁਣਿਓ ਇਹ ਨਿਰਮਲ ਤੇ ਨਿਆਰੀ ਜਿਹੜੀ ਜੁਗਤ ਗੁਰੂ ਨਾਨਕ ਸਾਹਿਬ ਦੇ ਘਰ ਚੋਂ ਮਿਲਦੀ ਹੈ, ਇਹਨੂੰ ਕਿਸੇ ਹੋਰ ਨਾਲ ਤੁਲਨਾ ਦੇ ਕੇ ਵੀ ਇਹ ਉਸ ਤਰ੍ਹਾਂ ਜਿਵੇਂ ਉਹ ਹੈ, ਇਹਨੂੰ ਈਰਖਾ ਚ ਨਾ ਲਿਓ ਕਿ ਗੁਰੂ ਸਾਹਿਬ ਜੀ ਨੇ ਸਾਡੇ ਤੇ ਇੱਕ ਬਖਸ਼ਿਸ਼ ਕੀਤੀ। ਮੈਂ ਫਿਰ ਬੇਨਤੀ ਕਰਾਂਗਾ, ਮਰਿਆਦਾ ਸ਼ਬਦ ਅਸੀਂ ਕਹਿੰਦੇ ਹਾਂ, ਇਹ ਸੰਸਕ੍ਰਿਤ ਦੇ ਮਰਿਆ ਸ਼ਬਦ ਤੋਂ ਬਣਿਆ ਹੈ। ਮਰਿਆ ਦਾ ਲਫ਼ਜ਼ੀ ਅਰਥ ਹੈ ਜੀ ਨਦੀ ਦੇ ਕੰਢੇ, ਦਰਿਆ ਦੇ ਕੰਢੇ, ਜਾਂ ਪਾਣੀ ਅਸੀਂ ਛੱਡਦੇ ਹਾਂ ਪੈਲੀ ਵਿੱਚ ਜ਼ਮੀਨ ਵਿੱਚ ਤੇ ਆੜ ਦੇ ਕੰਢੇ। ਜਿਵੇਂ ਨਹਿਰ, ਨਦੀ, ਦਰਿਆ ਕੰਢਿਆਂ ਦੇ ਵਿੱਚ ਰਹਿ ਕੇ ਤੁਰੇਗਾ ਤੇ ਜਿਸ ਮੰਜ਼ਿਲ ਤੇ ਅਸੀਂ ਪਾਣੀ ਪਹੁੰਚਾਉਣਾ ਚਾਹੁੰਦੇ ਹਾਂ, ਜਿਸ ਜਗ੍ਹਾ ਤੇ, ਜਿਹੜਾ ਪਾਣੀ ਕਿਨਾਰਿਆਂ ਵਿੱਚ ਰਹਿ ਕੇ ਚੱਲੇਗਾ, ਮਰਿਆਦਾ ਵਿੱਚ ਰਹਿ ਕੇ ਚੱਲੇਗਾ, ਉਹ ਪਾਣੀ ਇੱਕ ਦਿਨ ਉਸ ਥਾਂ ਤੇ ਜ਼ਰੂਰ ਪਹੁੰਚੇਗਾ ਜਿਹੜੀ ਅਸੀਂ ਮੰਜ਼ਿਲ ਬਣਾਈ ਹੈ। ਜਿਵੇਂ ਮਰਿਆ, ਫਿਰ ਸੁਣਿਓ, ਜਿਵੇਂ ਕਿਨਾਰਿਆਂ ਦੇ ਵਿੱਚ ਚੱਲਣ ਵਾਲਾ ਪਾਣੀ ਇੱਕ ਦਿਨ ਆਪਣੇ ਮੁਕਾਮ ਤੇ ਪਹੁੰਚ ਜਾਂਦਾ, ਇਨ ਬਿਨ ਇਸੇ ਤਰ੍ਹਾਂ ਗੁਰੂ ਦੀ ਦੱਸੀ ਕੋਈ ਮਰਿਆਦਾ ਦੇ ਕਿਨਾਰਿਆਂ ਵਿੱਚ ਜਿਹੜਾ ਆਪਣੀ ਜ਼ਿੰਦਗੀ ਬਤੀਤ ਕਰਦਾ, ਇੱਕ ਦਿਨ ਉਹ ਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ, ਉਹ ਅਕਾਲ ਪੁਰਖ ਤੱਕ ਪਹੁੰਚ ਜਾਂਦਾ ਹੈ। ਇਸ ਕਰਕੇ ਮਰਿਆਦਾ, ਚਲੋ ਸ਼ਬਦ ਮੈਂ ਜ਼ਿਆਦਾ ਨਹੀਂ ਵਰਤਾਂਗਾ, ਕਿਉਂਕਿ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਧਰਮ ਦਲੀਲ ਨਾਲ, ਮੈਂ ਕਹਿੰਦਾ ਦਲੀਲ ਦੀ ਥਾਂ ਹੈ, ਪਰ ਇਹ ਗੱਲ ਯਾਦ ਰੱਖਿਓ, ਦਲੀਲ ਤੋਂ ਉੱਪਰ ਇਹ ਆਸਥਾ, ਜਿਹਦਾ ਰੂਪ ਕੋਈ ਨਹੀਂ, ਰੇਖ ਕੋਈ ਨਹੀਂ, ਚੱਕਰ ਕੋਈ ਨਹੀਂ, ਚਿੰਨ੍ਹ ਕੋਈ ਨਹੀਂ, ਜਾਤ ਕੋਈ ਨਹੀਂ, ਪਾਤ ਕੋਈ ਨਹੀਂ, ਮਾਤ ਕੋਈ ਨਹੀਂ, ਤਾਤ ਕੋਈ ਨਹੀਂ, ਜਿਹਦਾ ਇੱਕ ਟਿਕਾਣਾ ਕੋਈ ਨਹੀਂ, ਉਹਨੂੰ ਜਪਣਾ ਕੀ ਇਹ ਖਾਲਾ ਜੀ ਦਾ ਵਾੜਾ ਹੈ? ਉੱਥੇ ਤਾਂ ਸਿਰਫ ਸਭ ਤੋਂ ਪਹਿਲਾਂ ਜਿਹਨੂੰ ਦੇਖਿਆ ਸੁਣਿਆ ਅਨੁਭਵ ਹੀ ਨਹੀਂ ਕੀਤਾ, ਉਹਨੂੰ ਜਪਣ ਵਾਸਤੇ ਤਾਂ ਇੱਕ ਬਲਾਈਂਡ ਫੇਤ ਬਣਾਉਣਾ ਪਏਗਾ, ਪ੍ਰਤੀਤ ਬਣਾਉਣੀ ਪਏਗੀ। ਤੇ ਜੇ ਕਹੀਏ ਜੀ ਅਸੀਂ ਗੱਲਾਂ ਨਾਲ ਬੰਦੇ ਨੂੰ ਪ੍ਰਭਾਵਿਤ ਹਾਂ, ਗੱਲਾਂ ਪ੍ਰੇਰਨਾ ਦੇ ਸਕਦੀਆਂ ਨੇ, ਪਰ ਗੁਰੂ ਗ੍ਰੰਥ ਸਾਹਿਬ ਨੇ ਇੱਕ ਵਚਨ ਕਿਹਾ ਹੈ ਕਿ ਨਗੁਰਾ ਬੰਦਾ ਜਿੰਨੀਆਂ ਦਲੀਲਾਂ ਤੇ ਗੱਲਾਂ ਕਰਦਾ, ਸ਼ਾਇਦ ਇਹਨਾਂ ਨਾਮ ਦੇਣ ਵਾਲਾ ਗੱਲਾਂ ਨਹੀਂ ਕਰ ਸਕਦਾ। ਗੁਰੂ ਗ੍ਰੰਥ ਸਾਹਿਬ ਦਾ ਬਚਨ ਜਿਉਂ ਨਗੁਰਾ ਬਹੁ ਬਾਤਾਂ ਜਾਣੇ, ਉਹਦੇ ਕੋਲ ਬੜੀਆਂ ਗੱਲਾਂ ਨੇ, ਤਰਕ ਤੇ ਤਰਕ ਕਰੇਗਾ। ਜਿਉਂ ਨਗੁਰਾ ਬਹੁ ਬਾਤਾਂ ਜਾਣੇ, ਉਹ ਹਰ ਦਰਗਾਹ ਹੈ ਭ੍ਰਸ਼ਟੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਦੀ ਦਰਗਾਹ ਦਾ ਭ੍ਰਸ਼ਟਿਆ ਹੋਇਆ ਬੰਦਾ ਗੁਰੂ ਤੋਂ ਬਿਨਾਂ ਸਿਰਫ ਗੱਲਾਂ ਕਰੀ ਜਾ ਰਿਹਾ ਹੈ। ਅਗਲੀ ਗੱਲ, ਅਸੀਂ ਕਹਿੰਦੇ ਹਾਂ ਵੀ ਨਾਮ ਹੀ ਜਪਣਾ ਹੈ ਤੇ ਗੁਰੂ ਵਾਲੇ ਬੰਦ ਦੀ ਕੀ ਲੋੜ? ਨਹੀਂ ਬਿਆਰਿਓ, ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ, ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਉੱਥੇ ਸ਼ਬਦ ਨੇ, ਮਨਮੁਖ ਬੰਦਾ ਗੁਰੂ ਨੂੰ ਆਪਣਾ ਆਪ ਭੇਟ ਕਰਨ ਦੀ ਥਾਂ ਇਹ ਸੋਚਦਾ ਕਿ ਮੈਂ ਤਾਂ ਸਿਰਫ ਭਗਤੀ ਹੀ ਕਰਨੀ ਹੈ। ਮੈਂ ਫਿਰ ਅਰਜ਼ ਕਰਾਂਗਾ, ਭਗਤੀ ਜਿੰਨੀ ਮਰਜ਼ੀ ਕੋਈ ਬਾਹਰ ਮੁਖੀ ਕਰੇ, ਪਰ ਗੁਰਮਤ ਦਾ ਜੋ ਸਿਧਾਂਤ ਹੈ ਕਿ ਗੁਰੂ ਵਾਲੇ ਬੰਦ ਤੋਂ ਬਿਨਾਂ ਰੁਖਾਨੀਅਤ ਦੀ ਮੰਜ਼ਿਲ ਤੈਅ ਨਹੀਂ ਹੁੰਦੀ, ਇਸ ਲਈ ਗੁਰੂ ਜ਼ਰੂਰੀ ਹੈ। ਪਰ ਮੈਂ ਜਿਹੜੇ ਸਲੋਕ ਦੀ ਅਰਜ਼ ਕਰ ਰਿਹਾ, ਪਹਿਲੇ ਸਲੋਕ ਵਿੱਚ ਕਿਹਾ ਗੁਰੂ ਤੋਂ ਕੁਰਬਾਨ ਜਾਵਾਂ, ਦੂਜੇ ਸਲੋਕ ਵਿੱਚ ਬਖਸ਼ਿਸ਼ ਕੀਤੀ ਭਾਈ ਰੂਹਾਨੀ ਚਾਨਣ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ, ਤੀਸਰੇ ਸਲੋਕ ਵਿੱਚ ਬਖਸ਼ਿਸ਼ ਕੀਤੀ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਇਸੇ ਸੁਚੇਤ ਨੈਗੇਟਿਵ ਸੈਂਸ ਵਿੱਚ ਕਿ ਚਲਾਕੀ ਚਤੁਰਾਈ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ, ਜਿਵੇਂ ਬੁਆੜ ਤਿਲ ਖੇਤ ਵਿੱਚ ਰਹਿ ਗਏ, ਸੁਣਿਆ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆ, ਕਹੋ ਨਾਨਕ ਸੌ ਨਾ ਫਲੀਆਂ ਫੁੱਲੀਆਂ ਬੱਪੜੇ ਪੀਤਨ ਵਿੱਚ, ਸੁਭਾ ਜਿਵੇਂ ਬੁਆੜ ਤਿਲ ਵਿੱਚ ਫੁੱਲ ਵੀ ਲੱਗੇ, ਫਲੀ ਵੀ ਬਣੀ, ਪੱਤੇ ਵੀ ਪਏ, ਪਰ ਦੁੱਖ ਇਸ ਚੀਜ਼ ਦਾ ਉਹਦੇ ਵਿੱਚ ਬੀਜ ਪੱਕਣ ਦੀ ਥਾਂ ਤੇ ਕੇਵਲ ਸੁਭਾਗ ਹੀ ਭਰੀ ਗਈ ਹੈ। ਇਸ ਕਰਕੇ ਭਾਈ ਗੁਰੂ ਰਾਮਦਾਸ ਇਸ ਗੱਲ ਤੇ ਜ਼ੋਰ ਦੇ ਰਹੇ ਹਨ ਕਿ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਆਓ ਮੈਂ ਕੁਛ ਬੇਨਤੀਆਂ ਹਜ਼ੂਰ ਦੀ ਰਚਨਾ ਵਿੱਚ ਵੀ ਕਰਾਂਗਾ, ਫਿਰ ਅਸੀਂ ਪੜ੍ਹਦੇ ਹਾਂ ਵੀ ਮੱਥੇ ਤੇ ਗੁਰੂ ਜਦੋਂ ਹੱਥ ਰੱਖਦਾ ਫਿਰ ਕਿੰਨੀ ਕੁ ਕਿਰਪਾ ਵਰਦੀ ਹੈ। ਅਸੀਂ ਪਹਿਲੇ ਦਿਨਾਂ ਤੋਂ ਸ਼ੁਰੂ ਕੀਤਾ ਕਿਉਂਕਿ ਹਜ਼ੂਰ ਦੇ ਪੁਰਬ ਦੀ ਵਿਸ਼ੇਸ਼ ਕਥਾ ਸੀ। ਧੰਨ ਗੁਰੂ ਰਾਮਦਾਸ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਦੇ ਆ। ਇਹ ਵੀ ਉਸ ਦਿਨ ਅਰਜ਼ ਕੀਤੀ ਸੀ ਕਿ ਦੋ ਦਹਾਕੇ ਤੋਂ ਵੱਧ ਸਮਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਤੀਤ ਕਰਦੇ ਆ, 21 ਸਾਲ ਦੇ ਕਰੀਬ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਭੱਟ ਸਾਹਿਬ ਕਹਿੰਦੇ वचन करते हैं कि जदों धन गुरु अमरदास के दर्शन गुरु रामदास महाराज जी ने किते उस वक्त की कृपा वरती है। पट साहिब जी का एक सवैया है जी इस मुतलक गुरु अमरदास जी का गुरु रामदास नूं मिलना। यह सवैया है गुरु मुख देख गुरु सुख पायो। गुरु का लफ्जी अर्थ है बहुत वड्डा। गुरु मुख देख धन गुरु अमरदास महाराज जी के पवित्र मुख नूं देख के दर्शन करके गुरु रामदास जी ने बहुत वड्डा आत्मक सुख पाया है। यह मिलनी है रूहानी मिलाप है। गुरु मुख देख गुरु सुख पायो खुती जो प्यास पीयूस पिवन की बांचित सिद्ध को विद मिलायो। जेड़ी अंदर दी प्यास ही कई चिरां दी के नाम अमृत मिले उस विधाते ने एक कृपा कीती एको जी विद बना दिती के गुरु अमरदास दा मिलाप कर दिता ते नाम अमृत पीण दी तांग गुरु रामदास महाराज जी दी पूरी हो गई। फिर बेनती है गुरु मुख देख गुरु सुख पायो खुती जो प्यास पीयूस पिवन की बांचित सिद्ध को विद मिलायो। पूर्ण पो मन ठोर बसो रस बासन सिंह जो दंग दिस तायो। ओ मन जेड़ा वासना विच प्रवृत्त हो सकता है धन गुरु अमरदास जी ने इन्नी कृपा की उन्हां दे दीदार करदियां ही धन गुरु रामदास दा अंदर सुरत मन पूर्ण तौर ते इकट्ठी होके एकाग्रता विच आ गई। हुण मन तां कदी वासना दा फुरना भी पैदा नहीं करदा किसे पासे भटकना नहीं किसे पासे जा नहीं रहा। यह कृपा केड़ी थां ते हुई महाराज केड़ी जगह ते कृपा हुई। अगे फिर पट साहिब लिखदे आ खुती जो प्यास पीयूस पिवन की बांचित सिद्ध को बिद मिलायो पूर्ण पौमन ठौर बसो रस बासन स्यो जो दंग दिसतायो। गोबिंद वाल गोबिंद पुरी सम जलन तीर विपास बनायो। कहने वो धरती है गोइंदवाल दी जेड़ी गोबिंद पुरी सम है जेड़ी बरियास जलां दे किनारे ते शहर वसाया है। पट वेरवा देंदे पाया हालांकि यह सवैया गुरु रामदास दी सिवद है ते शहर का जिक्र गोइंदवाल का कर रहे उथे उन्हें गोबिंदवाल लिखिया है। गोबिंदवाल गोबिंद पुरी सम जलन दीर विपास बनायो गयो दुख दौर बरखन को। कई सालां दा दुख जेड़ा सी ओ चला गया। गयो दुख दूर बरखन को सो गुरु मुख देख गुरु सुख पायो। धन गुरु अमरदास महाराज तुहाडे दर्शन करदिया कई सालां दा दुख उड पुड गया। दुख नां दी चीज ही कोई नहीं रह गई। इहदा मतलब कि गुरु रामदास जी जदों बाणी आप जी पढ़ोगे एक गौड़ी की वार खास करके ओ जरूर पढ़नी चाहिए। निंदकां दी गुरु घर दे दोखियां दी गुरु घर दे पंथ विच रस्ते विच राह दे रोड़े बन वालियां दी गुरु घर दे इस वज दे प्रचार नू रोकण दे लई जिन्ने निंदक भावे ओ गुरु पुत्र सन भावे ओ बाहरो सन महाराज ने सारिआं दा जिक्र गौड़ी की वार विच कीता। तपे दा जिक्र पर इह वी कीता कि जदों गुरु बख्शन ते आया ते गुरु रामदास उन्हें सारिया कृपा कर दित्तियां बख्श भी दिते। गुर बाबे फिटके से फिटे गुर अंगद कीते कुड़ियारे गुर तीजी पीढ़ी विचारिया क्या इन्हां हथ विचारे। गुर चौथी पीढ़ी टिकिया तिन निंदक दुष्ट सब तारे। क्योंकि गुरु रामदास महाराज जी ना जी निम्रता दे पुंज ने बड़ी निम्रता उन्हां कोल। ते ए मेरी बेनती जे गुरमुखो मैं अपने मन नूं भी समझाना निम्रता बड़ी वड्डी रब दी दात जे। याद रखियो तूफान आउंदे ने जिन्ना रुखां नूं झुकण दी जांच आ जाए जमीन ते झुक जां लचकीले रुख। जेड़े जमीन ते झुक जांदे ने तूफान लंघन तो बाद फिर खड़े हो जांदे आ जिन्हां नूं झुकण दी याद नहीं जां ओह पट्टे जांदे ने जां अध विचालियों टुट जांदे ने। उदाहरण दा एक पक्ष लेना है झुकण दी जात जिन्हों है वह एक दिन उठ खलोवेगा। जिहड़ा हंकार विच बड़का मारेगा वह एक गल चेते रखे ना रब नूं हंकार चंगा लगता है ते ना गुरु नूं चंगा लगता है। वह किसी भी पक्ष का होवे रुख जिहड़ा झुक जांदा है एक दिन उठदा है। उंज वैसे महाराज ने बाणी च एक प्रमाण दिता है जी ਜਿਹੜਾ ਬੰਦਾ ਮਕਾਨ ਦੀ ਛੱਤ ਤੇ ਘੁੰਮ ਰਿਹਾ ਉਹਨੂੰ ਤਾਂ ਡਰ ਹੈ ਵੀ ਮੈਂ ਡਿੱਗ ਜਾਂਗਾ, ਤੇ ਜਿਹੜਾ ਜ਼ਮੀਨ ਉੱਤੇ ਲੇਟਿਆ ਉਹਨੇ ਕਿੱਥੇ ਡਿੱਗਣਾ ਜੀ। ਫਿਰ ਬੇਨਤੀ, ਉੱਚੇ ਨੂੰ ਖਤਰਾ ਹੈ ਕਿ ਥੱਲੇ ਧੌਣ ਪਰਨੇ ਨਾ ਡਿੱਗ ਪਾ, ਤੇ ਜਿਹੜਾ ਗਰਾਊਂਡ ਤੇ ਧਰਤੀ ਤੇ ਵਿਛਿਆ ਪਿਆ ਨਿਮਰਤਾ ਚ ਪਿਆਰਿਓ ਉਹਨੂੰ ਕਿਸੇ ਕਿਸੇ ਦੇਖ ਲੈਣਾ। ਇਸੇ ਕਰਕੇ ਮਹਾਰਾਜ ਨੇ ਕਿਹਾ ਉੱਚਾ ਚੜ੍ਹੈ ਸੋ ਪਵੈ ਪਿਆਲਾ, ਧਰਨ ਪੜੈ ਤਿਸ ਲਗੈ ਨਾ ਕਾਲਾ। ਜਿਹੜਾ ਉੱਚਾ ਚੜ੍ਹੇਗਾ ਉਹ ਡਿੱਗੇਗਾ, ਜਿਹੜਾ ਧਰਤੀ ਤੇ ਵਿਛ ਗਿਆ ਪਿਆਰਿਓ ਉਹਨੂੰ ਕਿਸੇ ਨੇ ਕੀ ਦੇਖ ਲੈਣਾ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਆ, ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ, ਮੈਂ ਤਾਂ ਇਕੱਠਾ ਲੈ ਲਿਆ ਕਿਉਂਕਿ ਅੱਜ ਪ੍ਰਕਰਨ ਸਾਰਾ ਸ਼ਬਦ ਚ ਗੁਰੂ ਦਾ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਸੇਵਾ ਕਰਾ ਰਹੇ ਨੇ ਦਰਬਾਰ ਸਾਹਿਬ। ਚਲੋ ਮੈਂ ਸ਼ਬਦ ਦਰਬਾਰ ਸਾਹਿਬ ਤੇ ਭਾਵਾਂ ਦਰਬਾਰ ਸਾਹਿਬ ਬਾਅਦ ਵਿੱਚ ਉਸਾਰੀ ਹੁੰਦੀ ਹੈ, ਗੁਰੂ ਅਰਜੁਨ ਦੇਵ ਕਰਾਉਂਦੇ ਆ। ਪੂਰਨ ਤਾਲ ਖਟਾਇਆ ਗੁਰੂ ਰਾਮਦਾਸ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਡੇ ਸਪੁੱਤਰ ਅਤਿ ਸਨਮਾਨਯੋਗ ਬਾਬਾ ਸ਼੍ਰੀ ਚੰਦ ਜੀ ਆਉਂਦੇ ਨੇ। ਹਰ ਵਿਦਵਾਨ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਉਹ ਗੁਰੂ ਰਾਮਦਾਸ ਜੀ ਦੇ ਦੀਦਾਰ ਲਈ ਪਹੁੰਚੇ ਨੇ, ਸੱਚੇ ਪਾਤਸ਼ਾਹ ਜੀ ਦਾ ਲੰਬੇੜਾ ਦਾੜਾ ਦੇਖਿਆ, ਤੇ ਬਾਬਾ ਸ਼੍ਰੀ ਚੰਦ ਦੀ ਘਟਨਾ ਤੁਹਾਨੂੰ ਸਭ ਨੂੰ ਚੇਤੇ ਵੇ, ਇਹੀ ਸ਼ਬਦ ਕਹੇ ਸਨ ਸਤਿਗੁਰੂ ਮਹਾਰਾਜ ਜੀ ਨੂੰ, ਆਪ ਜੀ ਦਾ ਦਾੜਾ ਇੰਨਾ ਲੰਬੇੜਾ ਕਿਉਂ ਵਧਾਇਆ ਹੈ? ਨਿਮਰਤਾ ਦੇ ਪੁੰਜ ਧੰਨ ਗੁਰੂ ਰਾਮਦਾਸ ਦਾੜੇ ਨਾਲ ਚਰਨ ਝਾੜ ਕੇ ਕਹਿੰਦੇ ਆ ਕਿ ਆਪ ਜੈਸੇ ਮਹਾਂਪੁਰਖਾਂ ਦੇ ਚਰਨ ਝਾੜਨ ਵਾਸਤੇ। ਇਹਨਾਂ ਸ਼ਬਦ ਕਹਿਣ ਦੀ ਦੇਰ ਸੀ, ਬਾਬਾ ਸ਼੍ਰੀ ਚੰਦ ਜੀ ਦੇ ਨੇਤਰ ਭਿੱਜ ਗਏ। ਉਹਨਾਂ ਨੇ ਜਿਹੜੇ ਸ਼ਬਦ ਇਸ ਪਰਿਕਰਮਾ ਵਿੱਚ ਜਾਂ ਇਸ ਸਰੋਵਰ ਦੇ ਕੋਲ ਖਲੋ ਕੇ ਕਹੇ, ਉਹ ਇਤਿਹਾਸ ਨੇ ਆਪਣੇ ਢੰਗ ਨਾਲ ਲਿਖੇ ਆ। ਕਵੀ ਸੰਤੋਖ ਸਿੰਘ ਲਿਖਦੇ ਨੇ ਗੁਰਪ੍ਰਤਾਪ ਸੂਰਜ, ਬਾਬਾ ਸ਼੍ਰੀ ਚੰਦ ਜੀ ਗੁਰੂ ਰਾਮਦਾਸ ਦੀ ਨਿਮਰਤਾ ਦੇਖ ਕੇ ਅਗਲੇ ਜਿਹੜੇ ਸ਼ਬਦ ਕਹਿ, ਦੇਖ ਨਿਮਰਤਾ ਗੁਰੂ ਕੀ, ਸ਼੍ਰੀ ਚੰਦ ਭੈ ਪ੍ਰਸੰਨ, ਅੰਗਦ ਲੀਨੀ ਸੇਵ ਕਰ ਤੁਮਰੇ ਪ੍ਰੇਮ ਅਨੰਨ। ਇੱਥੇ ਮੰਨ ਗਏ ਕਿ ਗੁਰੂ ਅੰਗਦ ਦੇਵ ਜੀ ਨੇ ਇੰਨੀ ਸੇਵਾ ਕੀਤੀ, ਪਿਤਾ ਜੀ ਦਾ ਇੰਨਾ ਹੁਕਮ ਮੰਨਿਆ, ਉਹ ਹੁਕਮ ਮੰਨ ਕੇ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਬਣ ਗਏ। ਪਰ ਕਹਿੰਦੇ ਤੁਹਾਡੇ ਪ੍ਰੇਮ ਦੀ ਗਿਣਤੀ ਕੋਈ ਨਹੀਂ, ਤੁਹਾਡੀ ਨਿਮਰਤਾ ਦਾ ਸਾਨੀ ਕੋਈ ਨਹੀਂ। ਦੇਖ ਨਿਮਰਤਾ ਗੁਰੂ ਕੀ, ਸ਼੍ਰੀ ਚੰਦ ਭੈ ਪ੍ਰਸੰਨ, ਅੰਗਦ ਲੀਨੀ ਸੇਵ ਕਰ ਤੁਮਰੇ ਪ੍ਰੇਮ ਅਨੰਨ, ਤੁਮਰੀ ਮਹਿਮਾ ਅਧਿਕ ਹੈ, ਤੁਹਾਡੀ ਮਹਿਮਾ ਬਹੁਤ ਹੈ, ਕਈ ਹੈ ਕਾਹੇ ਬਣਾਏ, ਮੈਂ ਆਪਣੀ ਜ਼ਬਾਨ ਤੋਂ ਕੀ ਬੋਲਾਂ, ਬਸ ਆ ਇੱਕ ਗੱਲ ਕਹਾਂਗਾ, ਤੁਮਰੇ ਸਰ ਮੈਂ ਜੋ ਮੱਝੈ ਪਾਪੀ ਪੀ ਗਤਕਾਂ ਪਾਹੇ। ਜਿਹੜਾ ਤੁਸੀਂ ਟੱਪ ਲਾ ਦਿੱਤਾ ਸਰੋਵਰ ਦਾ, ਪਾਪੀ ਵੀ ਇਸ਼ਨਾਨ ਕਰੇਗਾ ਤੇ ਉਹਦਾ ਭਲਾ ਹੋ ਜਾਏਗਾ। ਮੈਂ ਬੇਨਤੀ ਕਰਾਂ, ਇਹ ਨਿਮਰਤਾ ਸੀ। ਫਿਰ ਵਿਸ਼ੇ ਤੇ ਆਉਣਾ ਕਿ ਧੰਨ ਗੁਰੂ ਰਾਮਦਾਸ, ਉਹਨਾਂ ਦੇ ਇੱਕ ਸ਼ਬਦ ਅਸੀਂ ਲੈਣਾ, ਇੱਕ ਵਾਰ ਦੇ ਅਰਥ ਵੀ ਕੀਤੇ ਸਨ। ਉਹਨਾਂ ਨੂੰ ਪੁੱਛੋ ਗੁਰੂ ਕੀ ਹੈ, ਕਿਉਂਕਿ ਉਹਨਾਂ ਨੂੰ ਪਿਆਰ ਗੁਰੂ ਅਮਰਦਾਸ ਤੋਂ ਬਹੁਤ ਮਿਲਿਆ। ਮਾਤਾ ਪਿਤਾ ਜੀ ਚਲੇ ਗਏ ਸਨ, ਸ਼ਰੀਕੇ ਬਰਾਦਰੀ ਕੋਈ ਨੇੜੇ ਨਹੀਂ ਲੱਗੀ, ਤੇ ਗੁਰੂ ਅਮਰਦਾਸ ਨੇ ਇੰਨਾ ਕੁ ਪਿਆਰ ਦਿੱਤਾ, ਇੰਨਾ ਕੁ ਗਲੇ ਨਾਲ ਆਇਆ ਕਿ ਗੁਰੂ ਰਾਮਦਾਸ ਨੂੰ ਪਿਛੋਕੜ ਸਭ ਕੁਝ ਦੁੱਖ ਤਲੀਖਾਂ ਭੁੱਲ ਗਈਆਂ। ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਰਾਗ ਗੌੜੀ ਵਿੱਚ ਸ਼ਬਦ ਹੈ ਕਿ ਸਤਿਗੁਰੂ ਜਿਹਦੇ ਸਿਰ ਤੇ ਤੁਸੀਂ ਹੱਥ ਰੱਖਦੇ ਹੋ ਉਹਦੀ ਕਿਵੇਂ ਸੰਭਾਲ ਕਰਦੇ ਹੋ। ਤਿੰਨ ਪ੍ਰਮਾਣ ਦਿੱਤੇ ਨੇ ਗੁਰੂ ਰਾਮਦਾਸ ਜੀ ਨੇ। ਉਸ ਵਿੱਚ ਪਹਿਲਾ ਬਚਨ ਹੈ ਕਿ ਮਾਂ ਆਪਣੇ ਬੱਚੇ ਦੀ ਪਰਵਰਿਸ਼ ਕਰਦੀ ਹੈ, ਮਨੁੱਖੀ ਮਾਂ ਬੱਚੇ ਨੂੰ ਜਨਮ ਦਿੱਤਾ, ਉਸ ਤੋਂ ਬਾਅਦ ਜੋ ਉੱਠਣ ਬੈਠਣ ਜੋਗੀ ਹੋ ਗਈ ਉਹ ਕੰਮ ਕਾਰ ਕਰਦੀ, ਤੇ ਬੱਚਾ ਉਹਨੇ ਜਦੋਂ ਦੁੱਧ ਪਿਆ ਕੇ ਸਵਾਉਂਦੀ ਏ, ਪੰਘੂੜੇ ਵੀ ਸਵਾ ਦਿੱਤਾ, ਮੰਜੇ ਪਲੰਘ ਉੱਤੇ ਲਿਟਾ ਦਿੱਤਾ, ਆਪ ਅੰਦਰ ਬਾਹਰ ਕੰਮ ਕਾਜ ਵਿੱਚ ਰੁੱਝੀ ਰਹਿੰਦੀ ਹੈ, ਬੱਚਾ ਸੁੱਤਾ ਹੈ। ਅਚਨਚੇਤ ਮਾਂ, ਦੇਖਿਓ ਸਤਿਗੁਰੂ ਦੀ ਕਿਰਪਾ ਕੀ ਹੈ, ਅਚਨਚੇਤ ਮਾਂ ਕੰਮ ਕਾਰ ਕਰਦਿਆਂ ਆਪਣੇ ਹੱਥ ਧੋਂਦੀ ਹੈ, ਉਸ ਸੁੱਤੇ ਹੋਏ ਬੱਚੇ ਨੂੰ ਆਪਣੇ ਹੱਥਾਂ ਨਾਲ ਚਨੂਣ ਕੇ ਉਠਾਉਂਦੀ ਏ, ਹਾਲਾਂ ਉਹ ਗੂੜੀ ਨੂੰਜ ਸੁੱਤਾ, ਗਹਿਰੀ ਨੀਂਦ ਸੁੱਤਾ, ਮਾਂ ਉਹਨੂੰ ਚੁੰਝ ਕੇ ਉਠਾਏਗੀ। ਤੇ ਜੇ ਕੋਈ ਉਸ ਮਾਂ ਨੂੰ ਇਹ ਪੁੱਛ ਲਏ, ਅੰਮਾ ਮਾਂ ਕਿ ਇਹ ਬੱਚਾ ਸੁੱਤਾ, ਚਾਰ ਘੜੀਆਂ ਤੋਂ ਆਪਣਾ ਕੰਮ ਨਿਬੇੜ ਲਏ, ਤੂੰ ਸੁੱਤੇ ਹੋਏ ਨੂੰ ਝੰਜੂਣ ਕੇ ਕਿਉਂ ਉਠਾਨੀ ਪਈ ਹੈ? ਤੇ ਗੁਰੂ ਰਾਮਦਾਸ ਜੀ ਦਾ ਬਚਨ ਕਹਿ, ਮਾਂ ਕਹਿੰਦੀ ਹੈ ਕਿ ਇਹ ਸੁੱਤਾ ਜ਼ਰੂਰ ਹੈ ਗਹਿਰੀ ਨੀਂਦ ਚ, ਪਰ ਮੇਰੇ ਬੱਚੇ ਸੁੱਤੇ ਨੂੰ ਭੁੱਖ ਲੱਗ ਗਈ ਹੈ। ਅੱਗੋਂ ਕੋਈ ਕਹੇ ਜੇ ਭੁੱਖ ਲੱਗੇ ਤੇ ਰੋਇਆ ਕਿਉਂ ਨਹੀਂ? ਤੇ ਮਾਂ ਕਹਿੰਦੀ ਹੈ ਇਹ ਰੋਵੇਗਾ ਨਹੀਂ, ਕਿਉਂਕਿ ਨੀਂਦ ਇੰਨੀ ਕੁ ਗਹਿਰੀ ਹੈ, ਇਹਨੂੰ ਭੁੱਖ ਲੱਗੀ, ਇਹਨੇ ਰੋਣਾ ਨਹੀਂ, ਇਹਨੇ ਸੁੱਤੇ ਰਹਿਣਾ। ਤੇ ਜੇ ਪੁੱਛੇ ਵੀ ਤੈਨੂੰ ਕਿਵੇਂ ਪਤਾ ਲੱਗ ਗਿਆ? ਤੇ ਮਾਂ ਕਹਿੰਦੀ ਹੈ ਇਹਦਾ ਮੈਨੂੰ ਹੀ ਪਤਾ ਲੱਗ ਸਕਦਾ ਹੈ, ਕਿਸੇ ਹੋਰ ਨੂੰ ਨਹੀਂ। ਇਹ ਗਹਿਰੀ ਨੀਂਦ ਵੀ ਸੁੱਤਾ ਹੈ, ਜਦੋਂ ਇਹਨੂੰ ਭੁੱਖ ਲੱਗਦੀ ਏ ਮੇਰੇ ਸੀਨੇ ਵਿੱਚੋਂ ਦੁੱਧ ਆਪ ਸਿਮਣ ਲੱਗ ਪੈਂਦਾ ਹੈ। ਸੱਚ ਇਹ ਵੇ, ਸੁੱਤੇ ਬੱਚੇ ਨੂੰ ਭੁੱਖ ਲੱਗੇ ਮਾਂ ਦਾ ਸੀਨਾ ਛਲਕਣ ਲੱਗ ਪੈਂਦਾ ਹੈ। ਗੁਰੂ ਰਾਮਦਾਸ ਕਹਿੰਦੇ ਸਿੱਖੋ, ਗੁਰੂ ਤਾਂ ਇਸ ਤਰ੍ਹਾਂ ਸਿੱਖ ਨੂੰ ਪਿਆਰ ਕਰਦਾ ਜਿਵੇਂ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ। ਮਾਂ ਨੂੰ ਪਤਾ ਮੇਰੇ ਬੱਚੇ ਨੂੰ ਭੁੱਖ ਹੈ, ਉਹ ਸੁੱਤੇ ਨੂੰ ਉਠਾ ਕੇ ਵੀ ਦੁੱਧ ਦਿੰਦੀ ਹੈ। ਸੱਚ ਇਹ ਵੇ, ਮੇਰਾ ਸਤਿਗੁਰੂ ਗੁਰੂ ਅਮਰਦਾਸ ਸੱਚਾ ਪਾਤਸ਼ਾਹ ਇੰਨਾ ਕਿਰਪਾਲੂ ਹੈ, ਇਸ ਤਰ੍ਹਾਂ ਸੰਭਾਲਦਾ ਜਿਵੇਂ ਮਾਈ ਪੁੱਤ ਨੂੰ ਸੰਭਾਲਦੀ। ਮਹਾਰਾਜ ਦਾ ਬਚਨ ਹੈ, ਜਿਉ ਜਨਨੀ ਸੁੱਤ ਜਨ ਪਾਲਤੀ, ਰੱਖ ਹੈ ਨਦਰ ਮਜ਼ਾਰ, ਅੰਤਰ ਬਾਹਰ ਮੁਖ ਦੇ ਗਰਾਸ। ਇਹਦੇ ਅਰਥ ਨੇ ਜਿਵੇਂ ਜਨਮ ਦੇਣ ਵਾਲੀ ਮਾਂ ਆਪਣੇ ਬੱਚੇ ਦੀ ਪਰਵਰਿਸ਼ ਕਰਦੀ ਹੈ, ਜਿਉ ਜਨਨੀ ਸੁੱਤ ਜਨ ਪਾਲਤੀ, ਰੱਖ ਹੈ ਨਦਰ ਮਜ਼ਾਰ, ਅੰਤਰ ਬਾਹਰ ਮੁਖ ਦੇ ਗਰਾਸ, ਖਿਨ ਖਿਨ ਪੋਚਾਰ, ਤਿਉ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ। ਇਸ ਤਰ੍ਹਾਂ ਸਤਿਗੁਰੂ ਆਪਣੇ ਸਿੱਖ ਨੂੰ ਰੱਖਦੇ ਆ। ਫਿਰ ਬੇਨਤੀ ਸੁਣਿਓ, ਤੁਕ ਦੇ ਅਰਥਾਂ ਤੋਂ ਦੂਰ ਨਹੀਂ ਜਾਣਾ, ਮੇਰਾ ਹੀਰ ਹੈ ਰਤਨ ਨਾਮ ਕਰ ਬਸਿਆ। ਉਸ ਤੋਂ ਬਾਅਦ ਦੂਸਰਾ ਬਚਨ, ਚਲੋ ਮਹਾਰਾਜ ਇੱਕ ਮਾਂ, ਮਨੁੱਖੀ ਮਾਂ, ਇਹ ਤਾਂ ਸੱਚਮੁੱਚ ਬੱਚੇ ਨੂੰ ਜੇ ਸਾਹਮਣੇ ਲੇਟਿਆ ਉਹਨੂੰ ਉਠਾ ਕੇ ਭੋਜਨ ਜਾਂ ਦੁੱਧ ਦੇਵੇਗੀ, ਪਰ ਜਿਹੜੀ ਮਾਂ ਦੀ ਦੂਰੀ ਹੋਵੇ ਇੱਥੇ ਕਿਵੇਂ ਪ੍ਰਮਾਣ ਢੁਕੇਗਾ ਗੁਰੂ ਦਾ? ਫਿਰ ਗੁਰੂ ਰਾਮਦਾਸ ਜੀ ਨੇ ਦੂਸਰਾ ਬਚਨ ਕੀਤਾ, ਸਰਦੀ ਦੇ ਦਿਨਾਂ ਵਿੱਚ ਪੰਜਾਬ ਦੀ ਧਰਤੀ ਤੇ ਵੀ ਕੂੰਜਾਂ ਆਉਂਦੀਆਂ ਨੇ, ਤੇ ਮਹਾਰਾਜ ਗੁਰੂ ਰਾਮਦਾਸ ਕਹਿੰਦੇ ਨੇ ਆਪਣੇ ਬੱਚੇ ਨਾਲ ਨਹੀਂ ਲੈ ਕੇ ਆਉਂਦੀਆਂ, ਕੂੰਜਾਂ ਸੈਂਕੜੇ ਕੋਹਾਂ ਤੋਂ ਪ੍ਰਵਾਸ ਕਰਕੇ ਆਉਂਦੀਆਂ ਨੇ, ਬੱਚੇ ਉਹਨਾਂ ਦੇ ਪਿੱਛੇ ਨੇ। ਪਰ ਜਦੋਂ ਕੂੰਜ ਇਸ ਧਰਤੀ ਤੇ ਦਾਣਾ ਚੁਣਦੀ ਏ, ਇੱਕਦਮ ਦਾਣਾ ਆਪਣੀ ਚੁੰਝ ਵਿੱਚ ਪਾਉਂਦਿਆਂ ਆਪਣੇ ਬੱਚੇ ਦਾ ਚੇਤਾ ਕਰਦੀ ਏ, ਪਰਮਾਤਮਾ ਨੇ ਐਸੀ ਕੋ ਵਿਧ ਬਣਾਈ ਹੈ, ਮਾਂ ਤੇ ਪੁੱਤਰ ਦਾ ਧਰਾਤਲ ਦੇ ਤੌਰ ਤੇ ਦੂਰੀ ਹੈ। ਜਦੋਂ ਕੂੰਜ ਦਾਣਾ ਚੁਣਦਿਆਂ ਬੱਚੇ ਨੂੰ ਯਾਦ ਕਰਦੀ ਏ, ਸੱਚ ਇਹ ਵੇ ਕਿ ਦਾਣਾ ਕੂੰਜ ਦੇ ਪੇਟ ਵੀ ਜਾਂਦਾ ਤੇ ਐਨਰਜੀ ਬੱਚੇ ਦੇ ਅੰਦਰ ਚਲੀ ਜਾਂਦੀ ਹੈ, ਦੋਨੇ ਬੜੇ ਦੂਰ ਨੇ। ਜੇ ਕੂੰਜ ਤੇ ਬੱਚਾ ਦੂਰ ਰਹਿ ਕੇ ਵੀ ਅੰਦਰੋਂ ਇੱਕ ਦੂਜੇ ਨਾਲ ਮਿਲੇ ਆ, ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਗੁਰਸਿੱਖੋ ਮੇਰਾ ਸਤਿਗੁਰੂ ਤਾਂ ਕੂੰਜ ਤੋਂ ਵੀ ਉੱਚਾ ਪਾਕ ਪਵਿੱਤਰ ਹੈ, ਉਹਨੂੰ ਕਿਤੇ ਬੈਠੇ ਵੀ ਚੇਤੇ ਕਰੋ। ਜਿਹੜਾ ਗੁਰੂ ਨੂੰ ਚੇਤੇ ਕਰੇਗਾ, ਗੁਰੂ ਸਿੱਖ ਨੂੰ ਚੇਤੇ ਕਰਦਾ ਹੈ, ਜਿਵੇਂ ਕੂੰਜ ਦੀ ਤਾਕਤ ਬੱਚੇ ਵੀ ਚਲੀ ਜਾਂਦੀ ਹੈ, ਸਤਿਗੁਰੂ ਦੀ ਬਖਸ਼ ਸਿੱਖ ਵੀ ਚਲੀ ਜਾਂਦੀ ਹੈ। ਮਹਾਰਾਜ ਦਾ ਇਹ ਦੂਸਰਾ ਬਚਨ ਹੈ, ਜੈਸੇ ਗਗਨ ਫਿਰੰਤੀ ਉੜਤੀ ਕਪਰੇ ਬਾਗੇ ਵਾਲੀ, ਇਹ ਕੂੰਜ ਦਾ ਜ਼ਿਕਰ ਕੀਤਾ ਹੈ। ਉਹ ਚੀਤ ਰੱਖ ਹੈ ਪਿੱਛੇ ਵਿੱਚ ਬਚਰੇ, ਨਿਤ ਖਿਰਦੈ ਸਾਰ ਸੰਭਾਲੀ, ਤਿਉ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਗੁਰ ਸਿੱਖ ਰੱਖੈ ਜੀ ਨਾਲੀ। ਇਸੇ ਤਰ੍ਹਾਂ ਸਤਿਗੁਰੂ ਸਿੱਖ ਨੂੰ ਆਪਣੀ ਜਿੰਦ ਨਾਲ ਰੱਖਦੇ ਨੇ। ਤੀਸਰਾ ਬਚਨ, ਫਿਰ ਅਸੀਂ ਇਸ ਸ਼ਬਦ ਵੱਲ ਆਉਂਦੇ ਹਾਂ ਕਿ ਚਲੋ ਪਰਵਰਿਸ਼ ਜਿਵੇਂ ਮਾਂ ਬੱਚੇ ਨੂੰ ਉਠਾਉਂਦੀ ਹੈ, ਤੇ ਗੁਰੂ ਰਾਮਦਾਸ ਇੱਕ ਬੜੀ ਵੱਡੀ ਬਖਸ਼ਿਸ਼ ਕਰਦੇ ਆ, ਕਹਿੰਦੇ ਆ ਕਿ ਜਦੋਂ ਤੂੰ ਸਮਾਜ ਵਿੱਚ ਵਿਚਰਨਾ, ਸਾਰੇ ਬੰਦੇ ਤੇਰੇ ਨਾਲ ਸਹਿਮਤ ਨਹੀਂ ਹੋ ਸਕਦੇ। ਮੈਂ ਕੱਲ ਵੀ ਕਿਹਾ ਸੀ, ਤੇਰੇ ਵਿਰੋਧੀ ਹੋਣਗੇ, ਤੇਰੀ ਨਿੰਦਿਆ ਵੀ ਕਰਨਗੇ, ਤੇਰਾ ਨੁਕਸਾਨ ਵੀ ਕਰਨ ਦਾ ਯਤਨ ਕਰਨਗੇ, ਤੈਨੂੰ ਥਾਂ ਥਾਂ ਤੇ ਬਦਨਾਮ ਵੀ ਕਰਨ ਦਾ ਯਤਨ ਕਰਨਗੇ। ਪਰ ਗੁਰੂ ਰਾਮਦਾਸ ਕਹਿੰਦੇ ਆ, ਮੈਂ ਤੈਨੂੰ ਇੱਕ ਤਰੀਕਾ ਦੱਸਾਂ ਕਿ ਸਤਿਗੁਰੂ ਪ੍ਰਭੂ ਲੱਖਾਂ ਨਿੰਦਕਾਂ ਵਿੱਚ ਵੀ ਆਪਣੇ ਸਿੱਖ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ। ਮਹਾਰਾਜ ਜੀ ਇਹ ਕਿਵੇਂ? ਹਾਲਾਂਕਿ ਮਹਾਰਾਜ ਜੀ ਨੂੰ ਆਪ ਲੋਕਾਂ ਨੇ ਬਹੁਤ ਕੁਝ ਗਿਆ, ਮੈਂ ਜਦੋਂ ਮਹਾਰਾਜ ਜੀ ਕਹਿੰਦਾ ਦਾ ਮਤਲਬ ਗੁਰੂ ਰਾਮਦਾਸ ਜੀ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦਾ ਤੀਸਰਾ ਬਚਨ ਹੈ, ਅਸੀਂ ਭੋਜਨ ਖਾਂਦੇ ਹਾਂ ਆਪਣੇ ਮੂੰਹ ਦੇ ਰਾਹੀਂ, ਦੰਦਾਂ ਨਾਲ ਭੋਜਨ ਚਬਾਉਂਦੇ ਹਾਂ ਤੇ ਜੀਭ ਸਵਾਦ ਚੱਖਦੀ ਹੈ। ਇਹ ਸਭ ਨੂੰ ਪਤਾ ਹੈ, ਦੰਦ ਸਵਾਦ ਨਹੀਂ ਚੱਖਦੇ, ਜੀਭ ਸਵਾਦ ਮਾਣਦੀ ਏ, ਦੰਦ ਭੋਜਨ ਕੱਟਦੇ ਨੇ ਤੇ ਦੰਦ ਤਿੱਖੇ ਸ਼ੀਸ਼ੇ ਦੀ ਤਰ੍ਹਾਂ ਕੱਚ ਦੀ ਤਰ੍ਹਾਂ ਨੇ, ਕੱਚ ਹੀ ਕੈਂਚੀ ਦੀ ਤਰ੍ਹਾਂ ਚੱਲਦੇ ਨੇ। ਗੁਰਮੁਖੋ, ਅਸੀਂ ਭੋਜਨ ਖਾਂਦੇ ਹਾਂ, ਦੰਦ ਸਿਰ ਭੋਜਨ ਕੱਟਦੇ ਆ, ਪਰ ਜਿਹੜੀ ਜੀਵ ਦੰਦਾਂ ਦੇ ਦਰਮਿਆਨ ਰੱਬ ਨੇ ਪੈਦਾ ਕੀਤੀ ਇਹਦੇ ਵਿੱਚ ਅਸਤੀ ਵੀ ਕੋਈ ਨਹੀਂ। ਪਰ ਪਰਮਾਤਮਾ ਜੀ 32 ਦੰਦਾਂ ਵਿੱਚ ਵਿਰਚਣ ਵਾਲੀ ਜੀਵ ਨੂੰ ਕਦੀ ਦੰਦਾਂ ਨੂੰ ਕੱਟਣ ਹੀ ਨਹੀਂ ਦਿੰਦੇ, ਇੰਨੀ ਨੇੜੇ ਹੈ ਦੰਦਾਂ ਦੇ। ਤੇ ਦਾਸ ਬੇਨਤੀ ਕਰਦਾ ਗੁਰਮੁਖੀ ਦਾ, ਖਾਸ ਕਰਕੇ ਤਵਰਗ ਜਿਹੜਾ ਤੱਤਾ ਥੱਥਾ ਦੱਦਾ ਤੇ ਧੱਦਾ, ਇਹ ਚਾਰ ਅੱਖਰ ਜਦੋਂ ਵੀ ਬੋਲੋਗੇ ਇਹ ਉਦੋਂ ਬੋਲੇ ਜਾਣਗੇ ਜਦੋਂ ਜੀਭ ਦੀ ਤੀਸੀ ਦੰਦਾਂ ਦੀ ਨੋਕ ਨੂੰ ਛੂੰਹਦੀਏ ਤਾਂ ਤੱਤਾ ਬੋਲਿਆ ਜਾਂਦਾ। ਹੁਣ ਇਹ ਤੱਤਾ ਥੱਥਾ ਅਸੀਂ ਕਿੰਨੀ ਵਾਰੀ ਦਿਲ ਚ ਬੋਲਦੇ ਹਾਂ? ਭੋਜਨ ਖਾਂਦਿਆਂ ਦੰਦ ਭੋਜਨ ਨੂੰ ਕੱਟਣਗੇ ਪਰ ਜੀਭ ਨੂੰ ਨਹੀਂ ਕੱਟਣਗੇ, ਬੋਲਦਿਆਂ ਹੋਇਆਂ ਜੀਭ ਦੰਦ ਨੂੰ ਸਪਰਸ਼ ਕਰੇਗੀ, ਜੀਭ ਕੱਟੀ ਨਹੀਂ ਜਾਏਗੀ। ਭਾਈ ਸਿੱਖਾਂ ਭਰੋਸਾ ਕਰੀ, ਜਿਵੇਂ 32 ਦੰਦਾਂ ਦੀ ਕੈਂਚੀ ਵਿੱਚ ਵਾਹਿਗੁਰੂ ਜੀ ਦੰਦਾਂ ਨੂੰ ਜੀਵ ਨੂੰ ਦੰਦ ਤੋਂ ਬਚਾ ਕੇ ਰੱਖਦੇ ਨੇ, ਲੱਖਾਂ ਨਿੰਦਕਾਂ ਵਿੱਚੋਂ ਸਤਿਗੁਰੂ ਤੈਨੂੰ ਹੱਥ ਦੇ ਕੇ ਬਚਾ ਲਏਗਾ। ਇਹ ਗੁਰੂ ਰਾਮਦਾਸ ਦਾ ਸ਼ਬਦ ਹੈ ਕਿ ਜੈਸੇ ਕਾਤੀ 30-32 ਹੈ ਵਿੱਚ ਰੱਖ ਹੈ ਰਸਨਾ ਮਾਸ ਰਤ ਕੇਰੀ, ਕੋਈ ਜਾਣੋ ਮਾਸ ਕਾਤੀ ਕਹਿ ਕਿਚ ਹੱਥ ਹੈ ਸਭ ਵਸਗਤ ਹੈ ਹਰ ਕੇਰੀ, ਤਿਉਂ ਸੰਤ ਜਨਾ ਕੀ ਨਰ ਨਿੰਦਾ ਕਰੈ ਹਰ ਰੱਖ ਹੈ ਪੈਜ ਜਨ ਕੇਰੀ। ਮੇਰੀ ਬੇਨਤੀ ਹੈ ਕਿ ਸਿਰ ਮੈਂ ਇੰਨਾ ਤਾਂ ਜ਼ੋਰ ਇਸ ਗੱਲ ਤੇ ਲਾਇਆ ਕਿ ਗੁਰਮਤ ਵਿੱਚ ਜਿੰਨੇ ਮਰਜ਼ੀ ਕੋਈ ਸਿਆਣੇ ਅਕਲ ਵਾਲੇ ਹੋਣ, ਪਰ ਗੁਰਮਤ ਵਿੱਚ ਰੱਬ ਦੀ ਘਰ ਵਿੱਚ ਥਾਂ ਗੁਰਪ੍ਰਸਾਦ ਤੋਂ ਬਿਨਾਂ ਨਹੀਂ ਮਿਲਦੀ। ਗੁਰਕਰਤਾ, ਗੁਰਕਰਨੇ ਜੋਗ, ਗੁਰ ਪਰਮੇਸ਼ਰ ਹੈ ਪੀ ਹੋਗ, ਕਹੋ ਨਾਨਕ ਪ੍ਰਭ ਇਹ ਜਨਾਈ ਬਿਨ ਗੁਰਮੁਕਤ ਨਾ ਪਾਈਐ ਪਾਈ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਮੇਰੇ ਮਨਾ ਇਸ ਵਿਚਾਰ ਨੂੰ ਸੱਚ ਜਾਣ ਕਿ ਗੁਰੂ ਧਾਰਨ ਕਰ ਲੈ। ਅੱਜ ਧੰਨ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਤੇ ਪਹਿਲਾ ਬਚਨ ਇਹੀ ਕੀਤਾ ਕਿ ਮੇਰਾ ਹੀ ਅਰ ਹੈ ਮੇਰੇ ਹਿਰਦੇ ਵਿੱਚ, ਰਤਨ ਨਾਮ ਹਰ ਵਸਿਆ, ਨਾਮ ਦਾ ਕੀਮਤੀ ਰਤਨ ਵਸ ਗਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਮੇਰੇ ਮੱਥੇ ਉੱਤੇ ਸਤਿਗੁਰੂ ਨੇ ਖੱਤ ਰੱਖਿਆ। ਇਹ ਵੀ ਜ਼ਰੂਰ ਸੁਣਿਓ, ਭੱਟਾ ਨੇ ਕਹਿ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਹਰ ਨਾਮ ਦਿਓ, ਸਮਰੱਥ ਗੁਰੂ ਨੇ ਮੱਥੇ ਤੇ ਹੱਥ ਰੱਖਿਆ। ਅਸੀਂ ਆਸਾਂ ਕੀ ਵਾਰ ਚ ਪੜ੍ਹਨੇ ਹਾਂ, ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਜਦੋਂ ਸਤਿਗੁਰੂ ਹੱਥ ਰੱਖਦਾ ਮਸਤਕ ਤੇ, ਅੰਦਰੋਂ ਬੁਰਿਆਈਆਂ ਖਿੱਚ ਕੇ ਲੈ ਆਉਂਦਾ ਜੀ ਆਪਣੇ ਹੱਥ ਨਾਲ। ਸਤਿਗੁਰੂ ਤਾਂ ਬਚਨ ਕਰਦਿਆ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਸਿਰ ਉੱਤੇ ਹੱਥ ਰੱਖਿਆ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਧਾਰਿਓ, ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗਣ ਸਮੇਟੈ ਦਇਆਲ ਪੁਰਖ ਬਖਸ਼ੰਦ। ਹਜ਼ੂਰ ਕਹਿੰਦੇ ਨੇ ਜਿਹਦੇ ਮਸਤਕ ਤੇ ਸਿਰ ਦੇ ਉੱਤੇ ਗੁਰੂ ਨੇ ਹੱਥ ਰੱਖ ਦਿੱਤਾ, ਉਂਝ ਵੈਸੇ ਜਦੋਂ ਮੱਥਾ ਆਪਾਂ ਟੇਕਨੇ ਆ ਨਾ, ਸਾਨੂੰ ਕਈ ਭਾਵ ਆਪਣੇ ਆਪ ਬਣਾਉਣੇ ਪੈਂਦੇ। ਭਗਤੀ ਤਾਂ ਹੈ ਆਪਣੇ ਭਾਵਾਂ ਦੀ, ਇਸ ਨੂੰ ਸੁਣਿਓ, ਆਪਣੇ ਭਾਵ ਬਣਾਉਣੇ ਪੈਂਦੇ ਨੇ। ਚਲੋ ਅਸੀਂ ਆਏ ਮੱਥਾ ਟੇਕਿਆ, ਸਿਰਫ ਜ਼ਬਾਨ ਤੋਂ ਕਿਹਾ ਹੈ ਸਤਿਗੁਰੂ ਕਿਰਪਾ ਕਰਿਓ, ਵਾਹਿਗੁਰੂ ਜੀ ਤਰਸ ਕਰਿਓ। ਦਾਸ ਦੇ ਮਨ ਚ ਆਉਂਦਾ ਕਿ ਜਦੋਂ ਅਸੀਂ ਗੁਰੂ ਜੀ ਨੂੰ ਮੱਥਾ ਟੇਕਣ ਆਈਏ, ਭਾਵੇਂ ਹਰਿਮੰਦਰ ਸਾਹਿਬ ਹੀ ਜਾਈਏ, ਜਦੋਂ ਮੱਥਾ ਟੇਕੀਏ ਉਦੋਂ ਭਾਵ ਇਹ ਬਣਾਉਣਾ ਚਾਹੀਦਾ ਕਿ ਗੁਰੂ ਰਾਮਦਾਸ ਮੇਰੇ ਸਿਰ ਤੇ ਹੱਥ ਰੱਖ ਰਹੇ ਆ। ਭਾਵ ਤੇ ਬਣਾਉਣਾ ਪਏਗਾ ਨਾ, ਕਿਉਂਕਿ ਬਾਣੀ ਵਿੱਚ ਸਾਰੇ ਭਾਵ ਨੇ, ਕਿਤੇ ਮਾਂ ਕਹਿ ਕੇ ਆਵਾਜ਼ ਮਾਰੀ, ਪਿਓ ਕਹਿ ਕੇ ਮਾਰੀ, ਯਾਰ ਕਹਿ ਕੇ ਬੁਲਾਇਆ, ਸੱਜਣ ਕਹਿ ਕੇ ਬੁਲਾਇਆ। ਜਦੋਂ ਮੱਥਾ ਟੇਕੀਏ ਬਸ ਇਸ ਭਾਵ ਨਾਲ, ਭਾਵਾਂ ਕਿ ਮੱਥਾ ਟੇਕਣ ਦਾ ਅਰਥ ਸਮਰਪਣ ਕਰਨਾ ਹੈ। ਤੇ ਮੈਂ ਇੱਕ ਵਾਰੀ ਅਰਜ਼ ਕੀਤੀ ਸੀ, ਅਸੀਂ ਮੈਂ ਆਪਣੀ ਗੱਲ ਕਰਨਾ, ਰੋਜ਼ ਮੱਥਾ ਟੇਕਣ, ਰੋਜ਼ ਚੁੱਕਲ ਜਾਂਦੇ ਹਾਂ, ਆਹ ਪਰਕਰਮਾ ਸਾਡੇ ਕੋਲ, ਧੰਨ ਧੰਨ ਬਾਬਾ ਦੀਪ ਸਿੰਘ ਨੇ ਇੱਕ ਵਾਰੀ ਮੱਥਾ ਟੇਕਿਆ ਦੁਬਾਰਾ ਚੁੱਕਿਆ ਹੀ ਕੋਈ ਨਹੀਂ, ਇਹੋ ਜਿਹਾ ਟੇਕਿਆ। ਹਰ ਲੰਘਣ ਵਾਲਾ ਉੱਥੇ ਮੱਥਾ ਟੇਕ ਕੇ ਜਾਂਦਾ ਹੈ ਜਿੱਥੇ ਬਾਬਾ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਸਾਡੇ ਸਾਹਮਣੇ ਆ ਨੇੜੇ। ਤੇ ਇੱਕ ਵਿਦਵਾਨ ਕਹਿੰਦਾ ਨਿਸ਼ਾਨੀ ਸਜੂਦ ਤੇਰੀ ਜੰਬੀ ਪਰ ਹੁਆ ਤੋ ਕਿਆ, ਕੋਈ ਐਸਾ ਸਜਦਾ ਕਰਕੇ ਜ਼ਮੀਂ ਪਰ ਵੀ ਨਿਸ਼ਾਨ ਰਖੇ, ਮੱਥਾ ਟੇਕ ਕੇ ਮੱਥੇ ਤੇ ਨਿਸ਼ਾਨ ਪਿਆ ਤੇ ਕੀ ਪਿਆ, ਇਹੋ ਜਿਹਾ ਟੇਕ ਕੇ ਮੱਥਾ ਟੇਕ ਜਾ ਆਉਣ ਵਾਲੀਆਂ ਸਦੀਆਂ ਚ, ਜਿੰਨੀ ਦੇਰ ਤੱਕ ਦੁਨੀਆਂ ਰਹੇ ਜ਼ਮੀਨ ਉੱਤੇ ਵੀ ਨਿਸ਼ਾਨ ਪੈ ਜਾਏ। ਸੱਚਮੁੱਚੇ ਜ਼ਮੀਨ ਤੇ ਨਿਸ਼ਾਨ ਪਿਆ ਸਿੱਖ ਦਾ, ਕਿ ਸਿੱਖ ਸਿਰ ਤਲੀ ਤੇ ਰੱਖ ਕੇ ਮੱਥਾ ਕਿਵੇਂ ਟੇਕੇ ਗਿਆ। ਜਦੋਂ ਮੱਥਾ ਟੇਕੀਏ, ਮੈਂ ਇਸ ਤਰ੍ਹਾਂ ਭਾਵ ਬਣਾਉਂਦਾ ਇਹਨੂੰ ਕਰਮ ਕਾਂਡ ਚ ਨਹੀਂ, ਜਦੋਂ ਮੱਥਾ ਟੇਕੀਏ ਇਹੀ ਭਾਵ ਬਣਾਈਏ, ਸਤਿਗੁਰੂ ਬੱਚਾ ਮੈਂ ਸਿਰ ਤੇ ਹੱਥ ਰੱਖਿਓ। ਜਦੋਂ ਬੈਕ ਜਾਣ ਲੱਗੀਏ, ਹੁਣ ਕਈ ਸੱਜਣ ਪਿੱਛਲ ਪੈਰ ਜਾਂਦੇ ਨੇ ਨਾ, ਤੇ ਆਪਾਂ ਜਦੋਂ ਪਿਛਾਂ ਤੁਰਨੇ ਆ ਤੇ ਮਹਾਰਾਜ ਕਹਿੰਦੇ ਆ ਉਦੋਂ ਵੀ ਭਾਵ ਬਣਾ ਲੈ। ਉਹ ਕੰਡ ਜਦੋਂ ਖੁੰਦੀ ਉਸ ਕੰਡ ਨੂੰ ਨੈਗੇਟਿਵ ਚ ਨਾ ਲਿਆ, ਜਦੋਂ ਸਾਹਮਣੇ ਮੁੱਖ ਕਰੇ ਤੇ ਭਾਵ ਬਣਾ, ਗੁਰੂ ਸਿਰ ਤੇ ਹੱਥ ਰੱਖੇਗਾ ਤੇ ਜਦੋਂ ਵਾਪਸ ਤੁਰਨ ਲੱਗੇ ਤੇ ਉਦੋਂ ਭਾਵ ਬਣਾ ਲਈ, ਗੁਰੂ ਕੰਡ ਉੱਤੇ ਥਾਪੜਾ ਦਏਗਾ। ਤਾਂ ਹੀ ਮਹਾਰਾਜ ਜੀ ਨੇ ਕਿਹਾ ਨਹਿ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ, ਕੰਡ ਤੇ ਥਾਪੜਾ ਦਿੱਤੀ, ਮੱਥਾ ਟੇਕਣ ਵਾਲੇ ਦੇ ਸਿਰ ਦੇ ਉੱਤੇ ਹੱਥ ਰੱਖਿਆ। ਧੰਨ ਗੁਰੂ ਰਾਮਦਾਸ ਬਚਨ ਕਰਦੇ ਨੇ, ਮੇਰਾ ਹੀਰ ਹੈ ਰਤਨ ਨਾਮ ਕਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ। ਹੇ ਸਤਿਗੁਰੂ, ਬਾਪ ਕਈ ਜਨਮਾਂ ਦੇ, ਤੇਰੇ ਹੱਥ ਦੀ ਬਰਕਤ ਇੰਨੀ ਹੈ, ਮੱਥੇ ਤੇ ਹੱਥ ਰੱਖਿਆ ਸਾਰੇ ਪਾਪ ਅੰਦਰੋਂ ਪੱਟ ਕੇ ਬਾਹਰ ਚ ਸੱਟੇ, ਅੰਦਰ ਭਗਤੀ ਦਾ ਨਿਵਾਸ ਕਰਾ ਦਿੱਤਾ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰਨਾਮ ਦਿਓ ਰਿਨ ਲਾਥਾ, ਗੁਰੂ ਜੀ ਨੇ ਨਾਮ ਦਿੱਤਾ, ਪ੍ਰਭੂ ਭੁੱਲਣ ਦਾ ਕਰਜ਼ ਕਈ ਜਨਮਾਂ ਦਾ ਉਤਰ ਗਿਆ ਹੈ।
ਮੇਰੀ ਮਨ ਭਜ ਰਾਮ ਨਾਮ ਸਭ ਅਰਥਾ,
ਮੇਰੇ ਮਨ, ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ, ਹੇ ਮੇਰੇ ਮਨਾ ਭਜ, ਚੇਤੇ ਕਰ, ਯਾਦ ਕਰ, ਕਿਸ ਨੂੰ, ਰਾਮ ਨਾਮ ਸਭ ਅਰਥਾ, ਪਰਮੇਸ਼ਵਰ ਦੇ ਰਾਮ ਕੇ ਨਾਮ ਨੂੰ ਯਾਦ ਕਰ, ਰਮੀ ਹੋਈ ਪਰਮ ਸੱਤਾ ਨੂੰ ਯਾਦ ਕਰ। ਤੇ ਅਗਲਾ ਬਚਨ ਸਭ ਅਰਥਾ, ਅਰਥਾਂ ਦਾ ਅਰਥ ਕਰਾਂਗੇ ਪਦਾਰਥ। ਕਹਿੰਦੇ ਮੇਰੇ ਮਨ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ, ਉਹਨੂੰ ਯਾਦ ਕਰ ਜਿਹੜਾ ਪਰਮਾਤਮਾ ਸਾਰੇ ਪਦਾਰਥ ਦੇਣ ਦੇ ਸਮਰੱਥ ਹੈ। ਉਸ ਨਾਮ ਨੂੰ ਚੇਤੇ ਕਰ, ਜਿਹੜਾ ਚੇਤੇ ਕਰਨ ਨਾਲ ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਮੇਰੇ ਮਨ, ਮਹਾਰਾਜ ਸ਼ਬਦ ਵਰਤ ਰਹੇ ਆ ਕਿ ਉਸ ਪਰਮਾਤਮਾ ਦੇ ਨਾਮ ਨੂੰ ਜਪ, ਭਜ ਰਾਮ ਨਾਮ ਸਭ ਅਰਥਾਂ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਉਹਨੂੰ ਜਪ, ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤੀ ਅਵਸਰ ਲੈ ਛਡਾਏ। ਮੈਂ ਬੇਨਤੀ ਕਰਾਂਗਾ ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਉਹਦਾ ਨਾਮ ਸਭ ਕੁਝ ਦੇਣ ਦੇ ਸਮਰੱਥ ਹੈ। ਹੇ ਮੇਰੇ ਮਨ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਮੈਂ ਜੀਅੜੇ ਸ਼ਬਦ ਵਰਤਿਆ ਸੀ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ। ਫਿਰ ਮਹਾਰਾਜ ਕਹਿੰਦੇ ਆ ਸਾਰੇ ਪਦਾਰਥ ਇੱਛਾ ਪੂਰਕ ਸਰਵ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਵ ਸੁਖ ਪਾਵੇ ਮੇਰੇ ਮਨਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾਂ, ਸਾਰੇ ਪਦਾਰਥ ਦੇਣ ਵਾਲੇ ਨਾਮ ਨੂੰ ਜਪ।
ਗੁਰਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
ਪੂਰੇ ਸਤਿਗੁਰਾਂ ਨੇ ਕਿਰਪਾ ਕੀਤੀ, ਨਾਮ ਦ੍ਰਿੜ ਕਰਾ ਦਿੱਤਾ, ਕਿਉਂਕਿ ਨਾਮ ਦ੍ਰਿੜ ਕੇਵਲ ਸਤਿਗੁਰੂ ਕਰਾ ਸਕਦਾ। ਹੁਣ ਅਸੀਂ ਕਈ ਵਾਰੀ ਦੇਖਦੇ ਹਾਂ ਨਾ ਜੀ, ਅਸੀਂ ਫਲਾਣੇ ਬਾਬਾ ਜੀ ਤੋਂ ਨਾਮ ਲਿਆ। ਮੈਂ ਤੁਹਾਨੂੰ ਇੱਕ ਬੇਨਤੀ ਕਰਦੇ, ਇਹਨੂੰ ਐਵੇਂ ਈਰਖਾ ਚ ਨਾ ਸਮਝੋ ਅੱਜ ਵੀ, ਨਾਮ ਸੰਤ ਜਪਾ ਸਕਦਾ, ਨਾਮ ਗੁਰਸਿੱਖ ਜਪਾ ਸਕਦਾ, ਨਾਮ ਗੁਰਮੁਖ ਜਪਾ ਸਕਦਾ, ਪਰ ਨਾਮ ਦਾ ਦਾਤਾ ਕੇਵਲ ਸਤਿਗੁਰੂ ਹੈ, ਨਾਮ ਦ੍ਰਿੜ ਕਰਾਉਂਦਾ ਹੈ ਸਤਿਗੁਰੂ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰ ਪੂਰਾ ਖਰ ਨਾਮ ਦ੍ਰਿੜਾਇਆ, ਪੂਰੇ ਗੁਰੂ ਨੇ ਨਾਮ ਦ੍ਰਿੜ ਕਰਾ ਦਿੱਤਾ, ਤੇ ਨਾਲ ਕਿਹਾ ਬਿਨ ਨਾਮ ਹੈ ਜੀਵਨ ਬਿਰਥਾ, ਨਾਮ ਤੋਂ ਬਿਨੀ ਜ਼ਿੰਦਗੀ ਦਾ ਕੋਈ ਅਰਥ ਨਹੀਂ, ਇਹ ਵਿਅਰਥ ਹੀ ਚਲਾ ਜਾਏਗਾ।
ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ।
ਬਿਨ ਗੁਰ ਮੂੜ ਭਏ ਹੈ ਮਨ ਮੁਖ, गुरु तो बिना मनमुख बिरती वाले बंदे वह मूड़ पुणे करते पे ने, अपने मन दी गल्लां करी जा रहे हैं, गुरु नू धारण नहीं करते पे। बिन गुर मूड़ पै है मनमुख ते मोह माया नित फाथा। हाँ जी, हुजूर सच्चे पातशाह महाराज जी कहिंदे आ कि पूरे गुरु तो बिना वह मनमुख बिरती वाले बंदे जेड़े ने ओ सिर माया दे विच ही मगन रहिंदे खन।
साधु चरण न सेवे कबहू तिन सब जन्म अकाथा।
ओना ने साधु सतगुरु नू चेते नहीं कीता, ना साधु सतगुरु दे चरणा नू सेविया, ओना दी सारी जिंदगी अकारत ही चली गई।
जिन साधु चरण साध पग सेवे तिन सफल ओ जन्म सनाथा।
जिन्ना ने सतगुरु दे चरणा नू सेविया, जिन्ना ने सतगुरु दे बचना नू मन्या, सचमुच उन्हां दा धरती ते आउणा सफल भी होया, ते ओ खसम वाले मालक वाले होए खन।
मोको कीजै दास दास दासन को हर दया धार जगन्नाथा।
धन गुरु रामदास कहिंदे ने कि सतगुरु प्रभु किरपा करो, एडी वड्डी निम्रता, मोको कीजै दास दास दासन को, किदा तीजी थां जी, जेड़े तेरे दास ने उन्हां दासां दे अगे जेड़े दास ने, ते तीसरा शब्द वरत्या मैनू उन्हां दासां दा दास बना दे, किरपा कर दे खम गरीब मशकीन प्रभ तेरे हर राख राख वड वड्डा है, सानू मेर करके तू रख लै हे मालक। मोको की जय दास दास दासन को हर दया धार जगन्नाथा, जगत दे ना मालक नाथ वैगुरु जी तरस करो, मैनू दासां दा दास बना लो। मैं अगे बेनती कीती कि गुरु रामदास सच्चे पातशाह निम्रता दा पुंज ने, बड़ी निर्माणता, ते इत्थे फिर मैं आप जी नूं बेनती कर देना। गुरमुखो, एक हुंदी ए वखावे दी निम्रता, एक हुंदी ए बख्शिश वाली निम्रता। वखावे दी ते बख्शिश वाली निम्रता च बड़ा फर्क है। वखावे दी निम्रता बोधक तल विचो चतुराई नाल रिलेटड हुंदी है। वखावे दी निम्रता चिराकी वरती किसम देखिया चोगे, लोग कहणगे शब्द बड़े मिठे जे वरते निम्रता वाले। एक हुंदी है इखलाकी निम्रता, जीवन विचो निकी निम्रता, जिमें असी किसे बेरी नू देखने हैं, जिन्नी बेरी दे टाणियां शखावां बेरां नाल भर दियां ने, उन्नी सच एवे कि टाणी जिहड़ी ओह धरती वल झुकना शुरू कर दिंदी। जिन्ना फल टाणी नू पवेगा उन्ना धरती वल चुकेगी। ਉਹ ਵਿਖਾਵੇ ਦੀ ਝੁਕਾ ਨਹੀਂ ਕਰ ਰਹੀ, ਉਹਦੇ ਫਲ ਉਹਨੂੰ ਝੁਕਾ ਦਿੱਤਾ, ਤੇ ਜਿੰਨਾ ਕੋਈ ਅੰਦਰੋਂ ਨਾਮ ਦੀ ਬਖਸ਼ਿਸ਼ ਨਾਲ ਨਵਾਜਿਆ ਜਾਏਗਾ ਉਹ ਫਲ ਦਾ ਰੁੱਖ ਦੀ ਤਰ੍ਹਾਂ ਆਪਣੇ ਆਪ ਹੀ ਝੁਕਣ ਲੱਗ ਪੈਂਦਾ। ਉਹ ਕੁਦਰਤੀ ਨਿਮਰਤਾ ਹੈ, ਉਹ ਅਸਲੀਅਤ ਨਿਮਰਤਾ ਹੈ, ਉਹ ਵਿਖਾਵੇ ਦੀ ਨਿਮਰਤਾ ਨਹੀਂ। ਗੁਰੂ ਰਾਮਦਾਸ ਬੜਾ ਪਿਆਰਾ ਬਚਨ ਕਰ ਰਿਹਾ ਕਿ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਦੇ। ਇਹੀ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ, ਕਹਿਣ ਲੱਗੇ ਹੇ ਮਾਲਕ ਤੇਰਾ ਨਾਮ ਨਿਵੈ ਰਹਿ ਲਿਵ ਲਾਏ, ਜਿਹੜੇ ਤੇਰੇ ਨਾਮ ਚ ਝੁਕੇ ਨੇ ਨਾਨਕ ਤਿੰਨ ਦਰ ਭੀਖਿਆ ਪਾਏ। ਮੈਂ ਉਹਨਾਂ ਦੇ ਦਰਵਾਜ਼ੇ ਤੇ ਖਲੋ ਕੇ ਖੈਰ ਮੰਗਦਾ ਵਾਂ, ਮੈਂ ਉਹਨਾਂ ਦੇ ਦਰ ਤੇ ਖਲੋ ਕੇ ਭੀਖਿਆ ਮੰਗਦਾ ਵਾਂ। ਬਦ ਬਖਤ ਹਮਚੂ ਬਖੀਲ ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਬਦ ਬਖਤ ਹਮਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਤੇਰੇ ਮੈਂ ਦਾਸਾਂ ਦੀ ਧੂੜ ਬਣਦਾ, ਤੇਰੇ ਚਾਕਰਾਂ ਪਾ ਖਾਕ ਉਹਨਾਂ ਦੇ ਚਰਨੇ ਦੀ ਧੂੜ, ਜਨ ਕੈ ਚਰਨ ਵਸੈ ਮੇਰਾ ਹੀਅਰ ਹੈ, ਮੋਕੋ ਕੀਜੈ ਦਾਸ ਦਾਸ ਦਾਸਨ ਕੋ। ਗੁਰਮੁਖੋ, ਜਿੰਨੀ ਦੇਰ ਤੱਕ ਬੰਦੇ ਦਾ ਅੰਦਰ ਨਹੀਂ ਨਾ ਝੁਕਦਾ, ਮੈਂ ਫਿਰ ਬੇਨਤੀ ਕਰਾਂ, ਅੰਦਰ ਕੁਛ ਵੀ ਨਹੀਂ ਟਿਕਣਾ। ਭਾਵੇਂ ਬਾਣੀ ਤਾਂ ਪੜ੍ਹਦਾ ਬੰਦਾ, ਸਿਮਰਨ ਕਰਦਾ, ਉਹ ਅੰਦਰ ਟਿਕਦਾ ਕਿਉਂ ਨਹੀਂ? ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਜੀ ਪਿਆਸ ਲੱਗੀ ਹੋਵੇ, ਨਲਕੇ ਚੋਂ ਪਾਣੀ ਅਸੀਂ ਕੱਢੀਏ, ਗਲਾਸ ਨਾ ਹੋਵੇ, ਉਦਾਹਰਨ ਦਾ ਇੱਕੋ ਪੱਖ ਲਈਦਾ। ਆਪਾਂ ਨਲਕੇ ਚੋਂ ਪਾਣੀ ਕਿਵੇਂ ਪੀਂਦੇ ਸਾਂ, ਕਿਵੇਂ ਪੀਂਦੇ ਹਾਂ? ਪਹਿਲਾਂ ਆਪਣਾ ਬੁੱਕ ਬਣਾਉਂਦੇ ਹਾਂ, ਫਿਰ ਆਪਾਂ ਝੋਕੇ ਪਾਣੀ ਪੀਂਦੇ ਹਾਂ। ਇਸ ਤਰ੍ਹਾਂ ਹੀ ਹੈ ਜੀ, ਦਰਿਆ ਪਾਣੀ ਦਾ ਵਗ ਰਿਹਾ ਹੋਵੇ ਨਿਰਮਲ, ਸਾਡੇ ਪੈਰਾਂ ਦੇ ਥੱਲੇ ਇੰਨਾ ਪਾਣੀ ਵਗ ਰਿਹਾ ਤੇ ਪਾਣੀ ਵੀ ਕਹਿੰਦਾ ਭਲਿਆ ਮੈਂ ਨਹੀਂ ਮੁੱਕਣਾ, ਥੋੜਾ ਜਿਹਾ ਉਦਮ ਤੂੰ ਕਰ ਲੈ, ਤੈਨੂੰ ਝੁਕਣ ਦੀ ਜਾਚ ਆ ਜਾਏ। ਜਿਹੜੇ ਝੁਕ ਕੇ ਬੁੱਕ ਬਣਾ ਲੈਂਦੇ ਨੇ ਪਿਆਰਿਓ, ਦਰਿਆਵਾਂ ਦੇ ਕੰਢਿਆਂ ਤੋਂ ਰੱਜ ਕੇ ਜਾਂਦੇ ਆ, ਜਿਹੜੇ ਆਕੜ ਕੇ ਖਲੋਤੇ ਰਹਿੰਦੇ ਆ ਪਿਆਸੇ ਦੇ ਪਿਆਸੇ ਹੀ ਰਹਿ ਜਾਂਦੇ ਆ। ਬਾਬਾ ਫਰੀਦ ਸਾਹਿਬ ਨੇ ਇਹਦੇ ਲਈ ਇੱਕ ਸ਼ਬਦ ਵਰਤਿਆ ਹੈ, ਫਰੀਦਾ ਗਰਭ ਜਿੰਨਾ ਵਡਿਆਈਆਂ ਧਨ ਜੋਬਣ ਆਗਾਹ, ਖਾਲੀ ਚੱਲੇ ਧਨੀ ਸੋ ਟਿੱਬੇ ਜਿਉ ਮੀਆਂ, ਜਿਵੇਂ ਮੀਂਹ ਦਾ ਟਿੱਬਾ ਖਾਲੀ ਦਾ ਖਾਲੀ ਰਹਿ ਜਾਂਦਾ ਹੈ। ਸਤਿਗੁਰੂ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਆ, ਪ੍ਰਭੂ ਕਿਰਪਾ ਕਰੋ, ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਮੈਨੂੰ ਦਾਸਾਂ ਦਾ ਦਾਸ ਬਣਾ ਦੇ, ਮੇਰੇ ਜਗਤ ਦੇ ਮਾਲਕ ਇਹ ਮੇਰੇ ਉੱਤੇ ਤਰਸ ਕਰੋ।
ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉਂ ਚਾਲਹਿ ਮਾਰਗ ਪੰਥਾ।
ਹਮ ਅੰਦੁਲੇ ਗਿਆਨਹੀਨ ਅਗਿਆਨੀ, ਆ ਸਾਡੇ ਕੋਲ ਗਿਆਨ ਦੇ ਚਕਸ਼ੂ ਕੋਈ ਨਹੀਂ, ਗਿਆਨ ਦੀਆਂ ਅੱਖਾਂ ਕੋਈ ਨਹੀਂ, ਅਗਿਆਨਤਾ ਦਾ ਮੋਤੀਆ ਉਤਰਿਆ ਹਨੇਰਾ ਹੈ। ਹੁਣ ਜਦੋਂ ਦਿਸਦੇ ਹੀ ਕੋਈ ਨਹੀਂ ਤੇ ਰਾਹ ਤੇ ਕਿਵੇਂ ਚੱਲਾਂਗਾ, ਜਦੋਂ ਨਜ਼ਰ ਹੀ ਕੋਈ ਨਹੀਂ। ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ। ਮਾਰਗ ਪੰਥਾ ਦਾ ਅਰਥ ਇੱਕੋ ਹੀ ਕਰਾਂਗੇ, ਇਸ ਰਸਤੇ ਤੇ ਇਸ ਮਾਰਗ ਤੇ ਕਿਵੇਂ ਚੱਲੀਏ, ਸਾਡੇ ਕੋਲ ਕੋਈ ਅੱਖਾਂ ਨਹੀਂ। ਤੇ ਅੱਗੇ ਫਿਰ ਮਹਾਰਾਜ ਇੱਕ ਤਰਲਾ ਲੈਂਦੇ ਆ, ਹੇ ਪ੍ਰਭੂ ਇਹ ਕਿਰਪਾ ਕਰੋ।
ਹਮ ਅੰਦੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲ ਹੈ ਮਿਲੰਥਾ।
ਜੇ ਅੱਖਾਂ ਦੀ ਜੋਤ ਨਹੀਂ, ਮਾਲਕ ਆਪਣਾ ਪੱਲਾ ਪਕੜਾ ਦਿਓ। ਤੁਸੀਂ ਦੇਖਦੇ ਹੋ ਕਿ ਜਿਹਦੀਆਂ ਅੱਖਾਂ ਨਹੀਂ, ਆ ਸੂਰਮੇ ਸਿੰਘ ਦੇਖਨੇ ਸੀ ਕੀਰਤਨ ਕਰਦੇ ਆ ਗੁਰਮੁਖ, ਜੇ ਨੇਤਰਾਂ ਦੀ ਜੋਤ ਨਹੀਂ ਉਹਦਾ ਮੋਢਾ ਪਕੜ ਕੇ ਤੁਰੇ ਜਾਂਦੇ ਆ ਜਿਹਨੂੰ ਦਿਸਦਾ ਹੈ, ਉਹਦਾ ਪੱਲਾ ਪਕੜ ਕੇ। ਪਰ ਕਦੀ ਤੁਸੀਂ ਦੇਖਿਆ ਉਹਨਾਂ ਨੂੰ ਤੁਰਦਿਆਂ? ਤਕਰੀਬਨ ਜਦੋਂ ਵੀ ਅੱਖਾਂ ਤੋਂ ਖੀਣਾ ਕੋਈ ਵੀ ਤੁਰੇਗਾ, ਜਿਹਦਾ ਮੋਢਾ ਪਕੜਦਾ ਉਹਦੇ ਤੋਂ ਅੱਧਾ ਫੁੱਟ ਪਿੱਛੇ ਹੋ ਕੇ ਚੱਲੇਗਾ। ਬਰਾਬਰ ਤੇ ਕਦੀ ਚੱਲਦਾ ਦੇਖਿਆ ਜੀ? ਤੁਸੀਂ ਕਿਤੇ ਦੇਖਿਓ ਸੂਰਮਾ ਸਿੰਘ ਜਿਹਦੀਆਂ ਅੱਖਾਂ ਕੋਈ ਨਹੀਂ, ਜਾਂ ਕੋਈ ਇਨਸਾਨ ਜਿਹਦੇ ਨੇਤਰਾਂ ਦੀ ਜੋਤ ਨਹੀਂ, ਉਹ ਪੱਲਾ ਪਕੜਿਆ ਹੋਵੇਗਾ, ਜੇ ਕਿਸੇ ਸੁਜਾਖੇ ਦਾ ਮੋਢਾ ਪਕੜੇਗਾ ਉਹ ਪਿੱਛੇ ਹੀ ਚੱਲੇਗਾ। ਉਹਨੂੰ ਪਤਾ ਅੱਖਾਂ ਇਹਦੀਆਂ ਨੇ ਵੇਖਣਾ, ਪੈਰਾਂ ਆਪਣੇ ਨਾਲ ਚੱਲਣਾ ਹੈ ਕਿ ਸਤਿਗੁਰੂ ਮੈਨੂੰ ਇੰਨਾ ਅਦਬ ਦੇ, ਪੱਲਾ ਤੇਰਾ ਪਕੜਾਂ ਤੇ ਤੇਰੇ ਪਿੱਛੇ ਚੱਲਾਂ, ਨਾ ਮੈਂ ਤੇਰੇ ਬਰਾਬਰ ਹੋਵਾਂ ਤੇ ਨਾ ਮੈਂ ਤੇਰੇ ਅੱਗੇ ਤੁਰਾਂ, ਮੈਨੂੰ ਆਪਣੇ ਪੱਲਾ ਪਕੜਾ ਦੇ। ਐਸੀ ਦਾਤੇ ਨੇ ਕਿਰਪਾ ਕੀਤੀ। ਅੱਜ ਮੈਂ ਸਿਰਫ 7-8 ਮਿੰਟ ਪਹਿਲਾਂ ਸਮਾਪਤੀ ਨਹੀਂ ਕਰ ਰਿਹਾ ਪਾਠ ਦੀ, ਅੱਜ ਹਜ਼ੂਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ, ਧੰਨ ਗੁਰੂ ਹਰਿ ਸਾਹਿਬ ਜੀ ਦਾ ਪ੍ਰਭਪੁਰ ਪਿਆਨਾ ਦਿਵਸ ਹੈ, ਜੋਤੀ ਜੋਤ ਦਿਹਾੜਾ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਅੰਮ੍ਰਿਤ ਵੇਲੇ ਅਰਦਾਸ ਵੀ ਆਪਾਂ ਸਰਵਣ ਕੀਤੀ ਹੈ। ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ, ਜਿਨ੍ਹਾਂ ਬਾਰੇ ਭਾਈ ਨੰਦ ਲਾਲ ਸਾਹਿਬ ਕਹਿੰਦੇ ਆ, ਹੱਕ ਪਰਵਰਕ ਹੱਕ ਕੇਸ਼ ਗੁਰੂ ਕਰਤਾ ਹਰਿ ਰਾਏ, ਸੁਲਤਾਨ ਖਮ ਦਰਵੇਸ਼ ਗੁਰੂ ਕਰਤਾ ਹਰਿ ਰਾਏ। ਉਂਝ ਵੈਸੇ ਪੁਰਾਣੇ ਇਤਿਹਾਸਾਂ ਵਿੱਚ ਕਰਤਾ ਗੁਰੂ ਲਿਖਿਆ ਹੁੰਦਾ ਸੀ ਗੁਰੂ ਹਰਿ ਸਾਹਿਬ ਨੂੰ, ਹੱਕ ਪਰਵਰ ਹੱਕ ਕੇਸ਼ ਹੱਕ ਤੇ ਪਹਿਰਾ ਦੇਣ ਵਾਲੇ, ਸੱਚ ਨੂੰ ਅਪਣਾਉਣ ਵਾਲੇ ਨੇ ਗੁਰੂ ਹਰਿ ਸਾਹਿਬ ਜੀ। ਸੁਲਤਾਨ ਖਮ ਦਰਵੇਸ਼ ਗੁਰੂ ਕਰਤਾ ਹਰਿ ਰਾਏ, ਪਾਤਸ਼ਾਹ ਵੀ ਨੇ ਤੇ ਸਤਿਗੁਰੂ ਗੁਰੂ ਹਰਿ ਸਾਹਿਬ ਦਰਵੇਸ਼ ਵੀ ਨੇ। ਗੁਰੂ ਹਰਿ ਸਾਹਿਬ ਮਹਾਰਾਜ ਜੀ ਦਾ ਆਗਮਨ ਅਸੀਂ ਦੇਖਦੇ ਹਾਂ, ਬਖਸ਼ਿਸ਼ ਵਰਦੀ ਹੈ ਕੀਰਤਪੁਰ ਸਾਹਿਬ ਦੀ ਧਰਤੀ ਤੇ ਹਜ਼ੂਰ ਨੇ ਵਸੇਬਾ ਕੀਤਾ ਹੈ, ਸ਼ੀਸ਼ ਮਹਿਲ ਉਹ ਥਾਂ। ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ, ਉਹਨਾਂ ਦੇ ਘਰ ਦੋ ਬੇਟੇ ਨੇ, ਵੱਡੇ ਬਾਬਾ ਰਾਮ ਰਾਏ ਜੀ ਨੇ ਤੇ ਛੋਟੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ। ਇਹ ਵੀ ਆਪ ਜਾਣਦੇ ਹੋ ਗੁਰੂ ਹਰਿ ਸਾਹਿਬ ਜ਼ਿਆਦਾ ਸਮਾਂ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਰਹੇ ਨੇ। ਮਾਲਵੇ ਰਟਨ ਦਾ ਜ਼ਿਕਰ ਆਉਂਦਾ ਹੈ, ਸਤਿਗੁਰੂ ਗੁਰੂ ਹਰ ਰਾਏ ਸਾਹਿਬ ਉਹਨਾਂ ਨੇ ਬਖਸ਼ਾਂ ਕੀਤੀਆਂ 2200 ਘੋੜ ਸਵਾਰ ਰੱਖਿਆ ਪਰ ਯੁੱਧ ਕੋਈ ਨਹੀਂ ਕੀਤਾ। ਆਪਣੇ ਹੱਥੀ ਬਾਗ ਲਵਾਏ ਨੇ, ਆਪਣੇ ਹੱਥੀ ਦਵਾਖਾਨੇ ਬਣਾਏ ਨੇ, ਆਪਣੇ ਹੱਥੀ ਹਜ਼ੂਰ ਪ੍ਰੇਮ ਵਾਲਿਆਂ ਦੀ ਸ਼ਰਧਾ ਨੂੰ ਭਾਗ ਲਾਉਂਦੇ ਨੇ। ਪਰ ਵੱਡਾ ਪੁੱਤਰ ਰਾਮ ਰਾਏ ਵਿਦਵਾਨ ਹੈ, ਸੂਝਵਾਨ ਹੈ, ਤੀਖਣ ਬੁੱਧੀ ਦਾ ਮਾਲਕ ਹੈ, ਪਰ ਦਿੱਲੀ ਦੀ ਧਰਤੀ 'ਤੇ ਜਦੋਂ ਗਿਆ ਤੇ ਔਰੰਗਜ਼ੇਬ ਦੇ ਸਵਾਲਾਂ ਦੇ ਉੱਤਰ ਵਿੱਚ ਭਾਵੇਂ ਕਰਾਮਾਤਾਂ ਦਾ ਜ਼ਿਕਰ ਸਿੱਖ ਇਤਿਹਾਸ ਨੇ ਕੀਤਾ ਹੈ, ਇੱਕ ਥਾਂ 'ਤੇ ਸਿਰਫ ਮੁਸਲਮਾਨ ਦੀ ਥਾਂ 'ਤੇ ਬੇਈਮਾਨ ਸ਼ਬਦ ਮੌਖਿਕ ਵਰਤਿਆ, ਲਿਖਤੀ ਨਹੀਂ ਬਦਲਿਆ। ਇਹੀ ਕਿਹਾ ਨਾ ਵੀ ਲੁਖਾਰੀ ਦੀ ਉਕਾਈ ਹੈ ਪਰ ਗੁਰੂ ਘਰ ਵਿੱਚ ਉਹਦੀ ਰਸਾਈ ਨਹੀਂ ਹੋਈ। ਜਿਸ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਆਪ ਅੱਜ ਗੁਰਗੱਦੀ ਦਿਹਾੜਾ ਮਨਾ ਰਹੇ ਹੋ, ਹਜ਼ੂਰ ਦਾ ਆਗਮਨ ਜੁਲਾਈ ਸੰਨ 1656 ਨੂੰ ਹੋਇਆ ਹੈ। ਰਾਤ ਵੀ ਮੈਂ ਬੇਨਤੀ ਕੀਤੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ 2.5-3 ਸਾਲ ਦੀ ਉਮਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਖੁਦ ਪਾਠ ਕਰਦੇ ਨੇ। ਸਾਡੇ ਇਤਿਹਾਸ ਨੇ ਖੰਦੂਈ ਦਾ ਜ਼ਿਕਰ ਕੀਤਾ ਹੈ ਸੂਈ ਚੁੱਭਣ ਦਾ। ਪਰ ਇਹ ਵੀ ਗੱਲ ਕਿ ਜੇ ਅਸੀਂ ਕਹੀਏ ਜੀ, ਇਸ ਦਿਨ ਵੀ ਮੈਂ ਕਿਹਾ ਸੀ ਵੀ ਗੁਰਗੱਦੀ ਸੇਵਾ ਵਾਲਿਆਂ ਨੂੰ ਮਿਲਦੀ ਏ, ਜਪਤਾ ਵਾਲਿਆਂ ਨੂੰ ਮਿਲਦੀ ਏ, ਤੇ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਗੁਰਮੁਖੋ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤਾਂ 5 ਸਾਲ ਦੀ ਉਮਰ 'ਚ ਗੁਰੂ ਬਣੇ ਆ, ਉਹਨਾਂ ਨੇ ਗਾਗਰ ਨਹੀਂ ਢੋਈ, ਕਿਤੇ ਜ਼ਿਕਰ ਆਇਆ ਜੀ? ਅਸਲ 'ਚ ਗੁਰਗੱਦੀ ਉਹਨਾਂ ਨੂੰ ਹੀ ਮਿਲਦੀ ਏ ਜਿਨ੍ਹਾਂ ਨਾਮ ਦੀ ਖੁੰਡੀ ਰੱਬ ਦੀ ਦਰਗਾਹ ਵਿੱਚੋਂ ਹੁੰਦੀ ਹੈ। ਤਾਂ ਜੋਤ ਖਸਮੈ ਵਡਿਆਈ, ਭਾਈ ਸਾਹਿਬ ਨੇ ਇਸ ਗੱਲ ਨੂੰ ਕਲੀਅਰ ਕਰ ਦਿੱਤਾ, ਇਹ ਜੋਤ ਤੇ ਦਾਤ ਖਸਮ ਦੀ ਆਪਣੀ ਹੈ, ਜਿਹਦੇ ਨਾਮ ਦੀ ਖੁੰਡੀ ਉਹਨੂੰ ਹੀ ਮਿਲਣੀ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਧੰਨ। ਗੁਰੂ ਹਰ ਰਾਏ ਸਾਹਿਬ ਆਪਣੇ ਪਿਆਨੇ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ, 10 ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਹਰ ਗੁਰੂ ਸਾਹਿਬਾਨ ਆਪਣੇ ਚੋਲੇ ਨੂੰ ਸੰਕੋਚਨ ਤੋਂ ਪਹਿਲਾਂ ਅੱਗੇ ਇਸ਼ਾਰਾ ਕਰ ਦਿੰਦੇ ਸਨ ਗੁਰੂ ਕੌਣ ਹੈ, ਬਕਾਇਦਾ ਮਰਿਆਦਾ ਨਿਭਾਈ ਜਾਂਦੀ ਸੀ। ਗੁਰੂ ਨਾਨਕ ਸਾਹਿਬ ਨੇ ਆਪਣੀ ਖਿਆਤੀ ਵਿੱਚ ਸਹਿ ਟਿੱਕਾ ਦਿੱਤੋਸ ਜੀਵਦੈ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਥਾਪਿਆ ਲੈਣਾ ਜੀਵਦੈ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮਦੈ, ਅਸੀਂ ਪੜ੍ਹਨੇ ਰਾਮ ਕਲੀ ਕੀ ਵਾਰ। ਆਪਣੇ ਪਿਆਨੇ ਤੋਂ ਪਹਿਲਾਂ ਇੱਥੋਂ ਤੱਕ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅਸੀਂ ਜ਼ਿਕਰ ਕਰਾਂਗੇ, ਭਾਵੇਂ ਕਿ ਗੁਰਿਆਈ ਦੀ ਰਸਮ ਬਾਬਾ ਬਕਾਲਾ ਬਾਅਦ ਵਿੱਚ ਨਿਭਾਈ ਜਾਂਦੀ ਏ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਚੋਲਾ ਤਿਆਗਣ ਤੋਂ ਪਹਿਲਾਂ ਕਹਿ ਜਾਂਦੇ ਆ ਬਾਬਾ ਬਸੇ ਗ੍ਰਾਮ ਬਕਾਲੇ। ਗੁਰੂ ਗੋਬਿੰਦ ਸਿੰਘ ਪਿਆਨਾ ਬਾਅਦ ਵਿੱਚ ਕਰਦੇ ਆ, ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਕਹਿੰਦੇ ਆ ਮੇਰੀ ਜਗ੍ਹਾ ਗ੍ਰੰਥ ਜੀ ਕੋ ਗੁਰੂ ਜਾਣਨਾ, ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂ ਪਏਗੀ। ਜੁਲਾਈ 1656 ਨੂੰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਆਗਮਨ ਹੋਇਆ ਹੈ। ਗੁਰਮੁਖੋ 1661 ਨੂੰ 5 ਸਾਲ ਦੀ ਉਮਰ, ਮੈਂ ਮਹੀਨੇ ਤੇ ਦਿਨ ਹੀ ਗਿਣੇ, ਸਿੱਧੀ ਜੀ ਗਿਣਤੀ ਕੀਤੀ ਵੀ ਆਮ ਚੇਤੇ ਰਹਿ ਜਾਏ। 1661 ਨੂੰ 5 ਸਾਲ ਦੇ ਨੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਤੇ ਜਿਹੜਾ ਅੱਜ ਦਾ ਦਿਨ ਹੈ 5 ਸਾਲ ਦੇ ਆਪਣੇ ਬੇਟੇ ਨੂੰ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਦਿੱਤੀ। ਇਸ ਘਰ 'ਚ ਉਮਰ ਦੇ ਤਕਾਜੇ 'ਚ ਨਹੀਂ ਬਹਿਣਾ, ਰਾਤ ਵੀ ਦਾਸ ਕਥਾ ਕਰ ਰਿਹਾ ਸੀ ਗੁਰਦਾਸਪੁਰ ਨੇੜੇ, ਤੇ ਮੈਂ ਇੱਕ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ 'ਚ ਇੱਕ ਭਗਤ ਦੀ ਉਮਰ ਸਿਰਫ 5 ਸਾਲ ਦੀ ਲਿਖੀ ਹੈ। 5 ਵਰਖ ਕੋ ਅਨਾਥ ਧਰੂ ਬਾਰਖ ਹਰ ਸਿਮਰਤ ਅਮਰ ਅਟਾਰੇ, ਬੇਨਤੀ ਕਰਾਂਗਾ 5 ਸਾਲ ਦੀ ਉਮਰ ਦਾ ਕਿਹਾ, ਇੱਥੇ ਉਮਰ ਦੀ ਗੱਲ ਨਹੀਂ, ਗੱਲ ਬਖਸ਼ਿਸ਼ ਦੀ ਹੈ। ਜਦੋਂ ਬਖਸ਼ਿਸ਼ ਵਰਤੇ ਤੇ ਉਮਰ ਸਾਲ ਦੀ, 2 ਸਾਲ, 2.5 ਸਾਲ, ਉਮਰ ਦਾ ਕੀ ਤਕਾਜਾ, ਇੱਥੇ ਤਾਂ ਬਖਸ਼ਿਸ਼ ਚੱਲਣੀ ਹੈ। ਉਹ ਬਖਸ਼ਿਸ਼ ਜਿਹੜਾ 94 ਸਾਲ ਦੇ ਬਜ਼ੁਰਗ ਗੁਰੂ ਅਮਰਦਾਸ ਦੇ ਨੇਤਰਾਂ ਵਿੱਚੋਂ ਨਿਕਲਦੀ ਏ, ਉਹ ਬਖਸ਼ਿਸ਼ 5 ਸਾਲ ਦੇ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਛੜੀ ਵਿੱਚੋਂ ਨਿਕਲਦੀ ਏ, ਇਹ ਉਹਨਾਂ ਦੀ ਬਖਸ਼ਿਸ਼ ਹੈ। 5 ਸਾਲ ਦੀ ਉਮਰ 'ਚ ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਬਣਦੇ ਆ ਜੀ। 1656 ਨੂੰ ਜਨਮ, 1661 ਨੂੰ ਗੁਰੂ, ਤੇ 1664 ਨੂੰ ਸੱਚੇ ਪਾਤਸ਼ਾਹ ਪ੍ਰਭਪੁਰ ਪਿਆਨਾ ਵੀ ਕਰ ਜਾਂਦੇ ਆ। 8 ਸਾਲ ਦੀ ਉਮਰ ਜੀ 3 ਕੁ ਸਾਲ ਦੀ ਉਮਰ ਤੋਂ ਗੁਰਤਾ ਗੱਦੀ ਤੇ ਬਿਰਾਜਮਾਨ ਰਹਿੰਦੇ ਆ। ਇੱਕ ਬੇਨਤੀ ਆਪ ਨੂੰ ਕਰਦੇ ਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਸਤਿਗੁਰੂ ਨੇ ਦਿੱਲੀ ਤੋਂ ਲੈ ਕੇ ਕੀਰਤਪੁਰ ਤੋਂ ਦਿੱਲੀ ਤੱਕ ਉਹਨਾਂ ਦਾ ਸਫ਼ਰ ਹੈ। ਬਸ ਕਿ ਕੀਰਤਪੁਰ ਸਾਹਿਬ ਰੁਕੇ ਆ, ਦਿੱਲੀ ਪਿਆਨਾ ਕੀਤਾ। ਪਰ ਮੈਂ ਹੈਰਾਨ ਹੁੰਦਾ, ਹਰ ਥਾਂ ਤੇ ਲੋਕ ਵਾਰ ਵਾਰ ਇਹੀ ਪਰਖਦੇ ਰਹੇ ਆ ਕਿ ਇਸ ਬੱਚੇ ਕੋਲ ਗੁਰੂ ਨਾਨਕ ਦੀ ਬਖਸ਼ਿਸ਼ ਹੈ। ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਆ ਤੇ ਕੋੜੀ ਬ੍ਰਾਹਮਣ ਪਾਲਕੀ ਅੱਗੇ ਡਿੱਗਦਾ, ਗਿਆਨੀ ਗਿਆਨ ਸਿੰਘ ਲਿਖਦਾ, ਉਹ ਇਸ ਕਰਕੇ ਪਰਖਣ ਲਈ ਵੀ ਇਹ ਠੀਕ ਕਰ ਦੇਣਗੇ। ਸੱਚਮੁੱਚ ਦਾਤਾਰ ਰੁਮਾਲ ਦਿੰਦੇ ਆ ਤੇ ਠੀਕ ਹੁੰਦਾ, ਬਖਸ਼ਿਸ਼ ਕਰਦੇ ਆ। ਜਦੋਂ ਮਹਾਰਾਜ ਚੱਲਦੇ ਆ ਦਿੱਲੀ ਨੂੰ, ਪੰਜੋਖਰੇ ਆ ਕੇ ਲਾਲ ਚੰਦ ਸ਼ੱਕੀ ਹੋ ਜਾਂਦਾ, ਇਹ ਬੱਚਾ ਗੁਰੂ ਹੋ ਸਕਦਾ, ਸ਼ੱਕ ਪੈ ਗਿਆ। ਜਦੋਂ ਬੰਗਲੇ ਵਿੱਚ ਜੈ ਸਿੰਘ ਜਿਹਨੇ ਬੇਨਤੀ ਕਰਕੇ ਬੁਲਾਇਆ, ਉਹਦਾ ਅੰਦਰ ਵੀ ਭਰਮ ਜਾਂਦਾ, ਉਹਦੀ ਘਰ ਵਾਲੀ ਪਟਰਾਣੀ ਸ਼ੱਕ ਕਰ ਲੈਂਦੀ, ਬੱਚਾ ਗੁਰੂ ਹੋ ਸਕਦਾ। ਉੱਥੇ ਮਹਾਰਾਜ ਨੇ ਛੜੀ ਰੱਖ ਕੇ ਕਿਹਾ, ਤੂੰ ਵੀ ਰਾਣੀ ਨੇ ਤੂੰ ਗੋਲੀਆਂ ਨੂੰ ਕਿਹਾ। ਲੋਕ ਸ਼ੱਕ 'ਚ ਹੀ ਪੈ ਰਹੇ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਹਨਾਂ ਦੀ ਬਖਸ਼ਿਸ਼ ਸੀ, ਉਹਨਾਂ ਨੂੰ ਦੇਖਿਆ, ਉਹਨਾਂ ਦੇ ਦਰਸ਼ਨ ਕੀਤਿਆਂ, ਉਹਨਾਂ ਦਾ ਨਾਮ ਧਿਆਇਆ, ਦੁੱਖ ਦੂਰ ਹੋ ਜਾਂਦੇ ਆ। ਇਸੇ ਕਰਕੇ ਦਾਤਾਰ ਨੇ ਕਿਹਾ, ਸ਼੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਕਵੀ ਸੰਤੋਖ ਸਿੰਘ ਲਿਖਦੇ ਨੇ, ਦਰਸ਼ਨ ਸ਼੍ਰੀ ਹਰਕ੍ਰਿਸ਼ਨ ਕੇ ਨਿਪੁੰਨ ਹਰਨ ਜੁਰਤੀਨ, ਚਰਨ ਮਨੋਹਰ ਬੰਦਨਾ ਜਿਨ ਸਿੱਖਣ ਸੁਖਦੀਨ। ਕਹਿੰਦੇ ਗੁਰੂ ਹਰਕ੍ਰਿਸ਼ਨ ਸਾਹਿਬ ਤੁਹਾਡੇ ਦਰਸ਼ਨ ਆਦ ਵਿਆਦ ਉਪਾਦ ਤਿੰਨੇ ਤਾਪ ਖਤਮ ਕਰ ਦਿੰਦੇ ਨੇ। ਮੇਰੀ ਤੁਹਾਡੇ ਸੋਹਣੇ ਚਰਨਾਂ ਵਿੱਚ ਅੱਜ ਮੱਥਾ ਟੇਕਣਾ, ਤੁਹਾਡੇ ਦਰਸ਼ਨ ਕਰਕੇ ਸਿੱਖਾਂ ਦੇ ਅੰਦਰ ਨੂੰ ਸੁੱਖ ਮਿਲਦਾ ਹੈ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਹਨਾਂ ਦਾ ਅੱਜ ਗੁਰਗੱਦੀ ਦਿਨ ਹੈ। ਦਾਸ ਨੇ ਤਕਰੀਬਨ 5 ਤਰੀਕ ਤੋਂ ਲੈ ਕੇ ਅੱਜ ਤੱਕ ਆਪ ਸੰਗਤ ਦੀ ਸੇਵਾ ਜਿੰਨੀ ਕੁ ਗੁਰੂ ਰਾਮਦਾਸ ਸੋਢੀ ਸੁਲਤਾਨ ਨੇ ਮੈਨੂੰ ਸੋਝੀ ਦਿੱਤੀ, ਮੈਂ ਯਤਨ ਕੀਤਾ ਆਪ ਜੀ ਦੀ ਸੇਵਾ ਕਰਨ ਦਾ। ਲਾਈਵ ਆਪ ਸੰਗਤ ਬਹੁਤ ਸੁਣਿਆ, ਮੇਰੇ ਤੋਂ ਇੱਕ ਨਹੀਂ, ਦੋ ਨਹੀਂ, ਅਤੇ ਇਹ ਵਿਖਾਵੇ ਦੀ ਨਿਮਰਤਾ ਨਹੀਂ, ਹਰ ਰੋਜ਼ ਬੇਅੰਤ ਭੁੱਲਾਂ ਹੋਈਆਂ ਨੇ। ਪਰ ਆਪ ਕਿਰਪਾ ਕਰਿਓ, ਤਨ ਗੁਰੂ ਰਾਮਦਾਸ ਤਰਸ ਕਰੀ, ਮੇਰੇ ਪਰਦੇ ਢੱਕ ਕੇ ਮੈਨੂੰ ਬਖਸ਼ ਲਈ। ਆਪ ਸੰਗਤ ਦਾ ਧੰਨਵਾਦ। ਸਨਮਾਨਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਐਡੀਸ਼ਨਲ ਹੈੱਡ ਗ੍ਰੰਥੀ ਸਾਹਿਬ, ਉਹ ਪਹੁੰਚੇ ਨੇ। ਮੈਂ ਸਮੁੱਚੇ ਸਿੰਘ ਸਾਹਿਬਾਨਾਂ ਦਾ, ਪ੍ਰਬੰਧ ਦਾ ਤਹਿ ਦਿਲੋਂ ਧੰਨਵਾਦ ਕਰਨਾ, ਅਤੇ ਸਭ ਤੋਂ ਵੱਧ ਅਸੀਂ ਸਾਰੇ ਪ੍ਰਬੰਧਕ ਸਿੰਘ ਸਾਹਿਬ ਸਾਰੇ ਰਲ ਕੇ ਧੰਨ ਗੁਰੂ ਰਾਮਦਾਸ ਦੇ ਚਰਨਾਂ ਦਾ ਸ਼ੁਕਰ ਕਰੀਏ, ਜਿਹੜਾ ਸਾਨੂੰ ਆਪਣੇ ਚਰਨਾਂ ਵਿੱਚ ਬੈਠਣ ਦੀ ਥਾਂ ਦਿੰਦਾ ਹੈ। ਉਸ ਸਤਿਗੁਰੂ ਦਾ ਧੰਨ, ਸਭ ਧੰਨ ਕਹੋ, ਗੁਰ ਸਤਿਗੁਰੂ, ਗੁਰ ਸਤਿਗੁਰੂ, ਜਿਤ ਮਿਲ ਹਰ ਪੜਦਾ ਕਜਿਆ। ਆਓ ਹੁਣ ਦਾਸ ਸਮਾਪਤੀ ਕਰੇਗਾ ਭਾਈ ਸਾਹਿਬ ਹੋਣੀ, ਇਸ ਅੰਮ੍ਰਿਤ ਸ਼ਬਦ ਦੀਆਂ ਅੰਤਲੀਆਂ ਤੁਕਾਂ ਦਾ ਪਾਠ ਅਸਾਨੂੰ ਸਰਵਣ ਕਰਾਣਗੇ ਜੀ।
ਹਮ ਅੰਦੁਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ। ਹਮ ਅੰਦੁਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚੱਲ ਹੈ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।